जिनकर कृपा करी जग जीवन हर उतारे हो मन माजा धर्म राय दर कागज पारे जन नानक लेखा समझा वास गुरु जी का खालसा वाह गुरु जी की फतेह। परम सम्मान योग जुग जुग अटल शहीद श्री गुरु ग्रंथ साहिब सचे पातशाह महाराज जी दी पावन पवित्र हजूरी अंदर सुभाईमान खुल बैठे गुरु सवारे सतसंगी जनों आप जी ने सहज जी के चरण कमलां विखे बैठ करके अमृत गुरबाणी का कीर्तन सरवण किया है। आज जो अमृत वेले सतगुरु जी ने इस स्थान पे पावन पवित्र हुक्म की दात बख्शी है, ये अमृत वचन चौथे पातशाह धन गुरु रामदास कृपालू जी उन्हां दी पवित्र मुखारबिंद तो उचारण किए हुए गुरु ग्रंथ साहिब जी का अंक 697 है, राग जैत सरी है। आओ करो कृपालता, आपां जितने भी सतगुरु जी की चरण शरण विच इकत्र होए हैं धन गुरु रामदास कृपालू जी मेहर करन आप विच वर्तन प्रेम भावना अदब की दात बख्श के अपने पवित्र वचना की विचार आप ही करा लैन। करो कृपा साध संगत, आप बख्शो आशीष और उच्चारण करो जी सतनाम श्री वाहे गुरु जी। करो कृपालता, फिर उच्चारण करो जी सतनाम श्री वाहे गुरु जी। सतगुरु गुरु रामदास महाराज जी ने अज दे इस पावन पवित्र अमृत वचन दे अंदर जो रहाओ वाली तुक है इस विच मन नू मुखातब करके गुरमत दा उपदेश हर एक प्राणी मात्र नू दृढ़ कराया है। रहाओ दे वचन ने मेरे मन जप राम नाम हर माझा, इहदा अर्थ हे मेरे मना तू उस प्रभु दे नाम नू जप किसनू हर माझा। माझा का अर्थ विच कि जेड़ा परमात्मा जेड़ा वाहिगुरु तेरे अंदर बैठा होया है ना उस प्रभु दे नाम नू जप। ते नाल फिर बख्शिश कीती उहने ਇਹ ਮਨ ਜਿਹੜਾ ਸਮਝਦਾ ਨਹੀਂ ਇਹਨੂੰ ਸਮਝ ਕਿਵੇਂ ਪਏਗੀ? ਹਜ਼ੂਰ ਫਰਮਾਉਣ ਲੱਗੇ ਹਰ ਹਰ ਕਿਰਪਾਲ ਉਸ ਹਰੀ ਕਿਰਪਾਲੂ ਨੇ ਕਿਰਪਾ ਪ੍ਰਭ ਧਾਰੀ ਉਸ ਵਾਹਿਗੁਰੂ ਜੀ ਨੇ ਸਾਡੇ ਤੇ ਮਿਹਰ ਕੀਤੀ ਗੁਰ ਗਿਆਨ ਦਿਓ ਮਨ ਸਮਝਿਆ। ਇਹ ਮਨ ਸਮਝਦਾ ਨਹੀਂ। ਜਦੋਂ ਗੁਰੂ ਜੀ ਨੇ ਕਿਰਪਾ ਕਰਕੇ ਤਰੁੱਟ ਕੇ ਗਿਆਨ ਦਿੱਤਾ ਤੇ ਬਾਹਰ ਵਾਲੀ ਭਟਕਣਾ ਮੁਕਾ ਕੇ ਅੰਦਰ ਉਸ ਪਰਮਾਤਮਾ ਜੀ ਦੇ ਨਾਮ ਨੂੰ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਖੋਜ ਲਿਆ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਵਾਰ ਵਾਰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ ਹੈ ਤੇ ਫਿਰ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਭਾਵ ਕੇਵਲ ਤਾਂ ਕੇਵਲ ਇਹ ਮੰਨਣ ਨਾਲ ਨਹੀਂ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਸਵੀਕਾਰ ਲਿਆ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਵਾ। ਹਕੀਕਤ ਇਹ ਜੇ ਕਿ ਮੰਨਣ ਦਾ ਭਾਵ ਹੀ ਇਹ ਵੇ ਕਿ ਬੰਦਾ ਆਪਣੇ ਅੰਦਰੋਂ ਗੁਰੂ ਦੀ ਗੱਲ ਨੂੰ ਮੰਨ ਲਵੇ, ਆਪਣੇ ਅੰਦਰੋਂ ਕਮਾਉਣਾ ਸ਼ੁਰੂ ਕਰ ਦੇਵੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਗੱਲ ਤੇ ਪੱਕੀ ਦ੍ਰਿੜ ਕਰਾ ਦਿੱਤੀ ਹੈ ਕਿ ਜਿਹੜਾ ਅੰਦਰ ਦਾ ਗਿਆਨ ਹੈ ਉਹ ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦਾ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਜਿਨ੍ਹਾਂ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਆਸਾ ਕੀ ਵਾਰ ਜਿਹੜੇ ਪੜ੍ਹਨ ਵਾਲੇ ਸੁਣਨ ਵਾਲੇ ਸੱਜਣ ਨੇ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਬਾਹਰ ਦਾ ਚਾਨਣ, ਵੈਸੇ ਉੱਥੇ ਚਾਨਣ ਦਾ ਅਰਥ ਕੇਵਲ ਆਪ ਪ੍ਰਕਾਸ਼ ਨਹੀਂ ਕਰਾਂਗੇ, ਬਾਹਰ ਦੀ ਵਿਦਿਆ, ਬਾਹਰ ਦਾ ਗਿਆਨ, ਬਾਹਰ ਦੀ ਜਿਤਨੀ ਮਰਜ਼ੀ ਨੌਲੇਜ ਇਕੱਤਰ ਕਰ ਲਈਏ ਪਰ ਅੰਦਰ ਦਾ ਗਿਆਨ ਜਿਹੜਾ ਉਹ ਬਾਹਰ ਦੇ ਗਿਆਨ ਵਿੱਚੋਂ ਨਹੀਂ, ਅੰਦਰ ਦਾ ਗਿਆਨ ਕੇਵਲ ਗੁਰੂ ਹੀ ਦੇ ਸਕਦਾ ਹੈ। ਗੁਰੂ ਅੰਗਦ ਸਾਹਿਬ ਦੇ ਬਚਨ ਨੇ ਅਸੀਂ ਰੋਜ਼ ਪੜ੍ਹਨੇ ਹਾਂ ਕਿ ਜੇ 100 ਚੰਦਾ ਉਗਵੇ ਕਿ ਜੇ ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਤੇ ਹਜ਼ਾਰਾਂ ਸੂਰਜ ਅਸਮਾਨ ਤੇ ਆ ਜਾਣ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਬੰਦਾ ਹਨੇਰੇ ਵਿੱਚ ਭਟਕਦਾ ਪਿਆ ਹੈ ਕਿ ਆਦਮੀ ਕੋਲ ਅੱਜ ਬਾਹਰ ਦੇ ਗਿਆਨ ਦੀ ਕੋਈ ਘਾਟ ਹੈ? ਇਹ ਹਰ ਇੱਕ ਗੱਲ ਨੂੰ ਬਰੀਕੀ ਨਾਲ ਸਮਝਣ ਦਾ ਯਤਨ ਕਰ ਰਿਹਾ ਹੈ। ਬਾਹਰ ਦੇ ਗਿਆਨ ਦੀ ਬਹੁਤਾਤ ਬੰਦੇ ਦੇ ਦਿਮਾਗ ਵਿੱਚ ਹੈ ਪਰ ਫਿਰ ਵੀ ਅਸ਼ਾਂਤ ਹੈ, ਮਨ ਨੂੰ ਕੋਈ ਟਿਕਾ ਨਹੀਂ, ਮਨ ਭਟਕਦਾ ਪਿਆ ਹੈ, ਉਸੇ ਤਰ੍ਹਾਂ ਤੜਫਦਾ ਪਿਆ ਹੈ। ਪਿਛਲੇ ਦਿਨੀ ਅਰਜ਼ ਕੀਤੀ ਸੀ ਬਾਹਰ ਦੀ ਸਾਨੂੰ ਮੈਟਰ ਵਿੱਚੋਂ ਸਹੂਲਤ ਮਿਲੇਗੀ, ਬਾਹਰ ਦੇ ਪਦਾਰਥਵਾਦੀ ਸੰਸਾਰ ਵਿੱਚੋਂ ਸਹੂਲਤਾਂ ਮਿਲ ਗਈਆਂ ਪਰ ਆਤਮਾ ਦਾ ਸੁੱਖ ਕੇਵਲ ਗੁਰੂ ਕੋਲੋਂ ਮਿਲੇਗਾ। ਬਾਹਰ ਦੀ ਸਹੂਲਤ ਤੇ ਅੰਦਰ ਦੇ ਸੁੱਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੇਖੋ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨਾ ਹੈ। ਗੁਰੂ ਸਾਹਿਬ ਨੇ ਕੈਸੀ ਕਿਰਪਾ ਕੀਤੀ, ਜਿਤਨੀ ਦੇਰ ਤੱਕ ਇਹ ਸੰਸਾਰ ਰਹੇਗਾ ਨਾ, ਜਿੰਨੀ ਦੇਰ ਤੱਕ ਆਤਮ ਜਾਤ ਰਹੇਗੀ ਇਸ ਪਲੈਨਟ ਤੇ ਇਸ ਧਰਤੀ ਤੇ, ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਜਿੰਨੀ ਦੇਰ ਤੱਕ ਇਸ ਪਲੈਨਟ ਤੇ ਮਨੁੱਖ ਜਿਉਂਦਾ ਰਹੇਗਾ ਧਰਮ ਦੀ ਗੱਲ ਚੱਲਦੀ ਰਹੇਗੀ। ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਜੁਗੋ ਜਗ ਸੱਚਾਈ ਪੇਸ਼ ਕਰਦੀ ਰਹੇਗੀ। ਜਿਹੜੀ ਗੱਲ ਅਸੀਂ ਅੱਜ ਵੇਖਣੇ ਪਏ ਹਾਂ ਇਹ ਮੁੱਦਤ ਪਹਿਲਾਂ ਸਤਿਗੁਰੂ ਬਾਣੀ ਵਿੱਚ ਕਹਿ ਕੇ ਗਏ ਨੇ ਤੇ ਦੋ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਜੈਤ ਸ੍ਰੀ ਵਿੱਚ ਦਿੱਤੇ ਨੇ। ਪਹਿਲੇ ਬਚਨ ਵਿੱਚ ਇੱਕ ਪੌੜੀ ਵਿੱਚ ਕਿਹਾ ਜਿਸ ਬੰਦੇ ਕੋਲ ਦੁਨੀਆ ਦੀ ਹਰ ਸਹੂਲਤ ਹੈ ਪਰ ਉਸ ਬੰਦੇ ਦੇ ਅੰਦਰ ਜੇ ਨਾਮ ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਗੰਦਗੀ ਦਾ ਕੀੜਾ ਉਹਦਾ ਅੰਦਰ ਕਦੀ ਸ਼ਾਂਤ ਨਹੀਂ ਹੋ ਸਕਦਾ। ਸ਼ਬਦ ਸ਼ਾਂਤ ਵਰਤੇ ਹੈ ਤੇ ਦੂਜੇ ਪਾਸੇ ਉਹ ਬੰਦਾ ਹੈ ਜਿਸ ਕੋਲ ਕੋਈ ਸਹੂਲਤ ਨਹੀਂ ਹੈ, ਉਹਦੇ ਕੋਲ ਘਰ ਕੋਈ ਨਹੀਂ, ਉਹਦੇ ਕੋਲ ਵਸਤਰ ਕੋਈ ਨਹੀਂ, ਉਸ ਬੰਦੇ ਦੀ ਇੱਜ਼ਤ ਕੋਈ ਨਹੀਂ ਦੁਨੀਆਂ ਦੀ ਨਜ਼ਰ ਵਿੱਚ, ਉਸ ਬੰਦੇ ਦਾ ਮਿੱਤਰ ਕੋਈ ਨਹੀਂ, ਉਸ ਬੰਦੇ ਦਾ ਸੱਜਣ ਕੋਈ ਨਹੀਂ, ਉਹਦਾ ਭਰਾ ਕੋਈ ਨਹੀਂ, ਬਸ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਮੈਰੇ ਕੱਪੜਿਆਂ ਵਾਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਵੀ جس بندے کو سہولت نہیں نام نہیں اودے اندر کبھی شانتی نہیں وہ گندگی دے کیڑے دی طرح کیول پدارتھاں دے وکاراں دے وچ کھچد ہے تے جس کول رب نے نام دتا ہے وہ ککھاں دی کلی وچ بیٹھ کے وی پادشاہاں دا پادشاہ ہے اودے کول سہولت نہیں پر اس کول پیس آف مائنڈ اودے کول من دی شانتی ہے گرو ارجن صاحب نے سہولت تے سکھ دونوں نو دو پوڑیاں وچ کہہ دتا تے جے اسی اج دی جی ودیا یہ حساب ارتھ کرنے ہون تے کل میرے من وچ آیا ایک وچ اکلے پدارت دا ذکر ہے دوجے وچ کیول آتما دے سکھ دا ذکر ہے گرو ارجن صاحب نے میر کیتی کہن لگے سندر سیج انیک سکھ رس بھوگن پورے یہ پدارتواد ہے کہ سندر سیج انیک سکھ تے جڑا انیک سکھ ہے نا یہ بھاو اندر دا سکھ نہیں اندر دا سکھ کیول ایک ہو جائے وہ انیک سکھ نہیں ہاں وہ ایک سکھ اندر آ جائے تے باہر ساری دنیا سکھی گھر سکھ وسیا باہر سکھ پایا اندر سکھ آ جائے سکھی ہے وہ پیک ہے سب سکھی ہے ایک سکھ اندر آ جائے سارا سکھ ہے کہنے لگے سندر سیج انیک سکھ رس بھوگن پورے گرہ سوئن چندن سگند لائے موتی ہیرے من اچھے سکھمان دا کچھنائے وسورے کہن لگے سو پرب چیتنا آوئی بشتا تے کیرے ہن جس بندے کول سونے دی سیج ہوئے ہیرے موتی ہون جدے کر چھتی پرکار دے بھوجن ہون تے گرو صاحب کہندے نہیں بن ہر نام نہ شانت ہوئے کت بد من تیرے اس بندے نو کیویں تو سخی کہے گا کیونکہ اودے کول پدارتھ نے سہولتاں نے اندر دا سکھ نہیں جیڑی میں بےنتی کرنی آپ پھر اس وشے تے آنا ہوں اگلی پوڑی نال اسی پڑھنے یہ برابر دونوں پوڑیاں کٹیاں ہوں اگلی پوڑی وچ صاحب سن گرو ارجن صاحب نے اس بندے کول سہولت نہیں پر اودے کول ایک اندر دا سکھ ہے سچ جانو جنہوں رب نے اندر دا سکھ دے دیتا ہے نا وہ سامنے دنیا دے بادشاہ دی پخاری وہ سامنے کسے دا وڈے تو وڈا پدارتھ دے سامنے کوئی قیمت نہیں رکھتا بڑی سونی گل ایک سجن نے کہی سی کہ سکندر نے ہندوستان دی ترتی تے حملہ کیتا ہے آپ سب نو پتا ہے تے ایک سپنا من وچ لے کے گیا سی میں ساری دنیا نو جتنا ہے اج تک شسترا نال کھما کرو بعد مکھی ظالم والی برتی نال شستر چلا کے اج فکر دنیا کسے نے جتی نہیں جدوں بھی کسے نے دنیا جتی پہلا اپنے آپ نو جت کے جتی ہے جڑا بندہ آپ باشناواں وچ بجے وہ کبھی سنسار نو جت نہیں سکتا ہاں کسے دے تن تے زبری کچھ دن لئی وہ قبضہ کر سکتا ہے کسے دے زمین دے ٹکڑے تے کسے دے گھر تے کسے دے خطے تے کسے دی زمین نو قابو کر سکدا ہے پر کسے دے من نو جتن تو پہلا اپنے من نو جتنا پیندا اپنے من جتن تو بنا دنیا کنے جتی سکندر آیا سی پھر انہوں نو پتا لگا بھی ہندوستان دی ترتی تے سادھو بڑے ایتھے پرمارت دی ادھیاتمک واد دی گل بہت ہے پھر انہوں کو ایک سادھو نو ملیا تے کئی سادھو سنت انہیں یتن کیتا میں اپنی ترتی تے لے کے جاوا کنے ایک سادھو سمندر دے کنارے کوئی کنے نے دنیا دے کندھے بیٹھا سردی دے دن نے دھوپ سیکدا پیا ہے اس ویلے سکندر آیا وہ سادھو دے کول پہنچیا سادھو نے رنجک ماتر بھی یہ نہیں دکھیا کہ یہ کون ہے وہ اپنی دھن اپنی لیو وچ اپنے دھیان وچ ٹکے نے سکندر سامنے آ کے کھڑا ہویا تے قدرتی طور تے اودے تن دا پرچھاواں سادھو تے پیا وہ سورج دا جڑی دھوپ ہوندی سی رک گئی اگے چھاں آ گئی تے اس سادھو نے اکھاں بھر کے دیکھیا سکندر دے من وچ اے سی کہ آخر میں کتنا مہان ہاں میری جت دی میری طاقت دی تم ہر پاسے وے یہ سادھو اٹھ کے مینوں پرنام کرے گا سجدہ کرے گا ਉਹ ਸਾਧੂ ਨੇ ਇੱਕੋ ਗੱਲ ਕੀ ਕਹਿਣ ਲੱਗਾ, ਤੂੰ ਕੌਣ ਹੈ? ਕਹਿੰਦਾ ਮਹਾਨ ਸਿਕੰਦਰ। ਕਹਿੰਦਾ ਫਿਰ ਇੱਕ ਪਾਸੇ ਹੋ ਸ਼ਾਂਤ, ਪਤਾ ਪਰਾਂ ਕਰ, ਧੁੱਪ ਆਉਣ ਦੇ ਬੜਾ ਆਨੰਦ ਬਣਿਆ ਪਿਆ। ਦੇਖੋ ਕੈਸੀ ਬੇਪਰਵਾਹੀ ਹੈ। ਅੱਜ ਅਸੀਂ ਤੱਕਦੇ ਹਾਂ ਤੇ ਜੇ ਥੋੜੀ ਪਦਵੀ ਵਾਲਾ ਕੋਈ ਆ ਜਾਏ ਨਾ ਤੇ ਦੁਨੀਆਂ, ਖਾਸ ਕਰਕੇ ਹਿੰਦੁਸਤਾਨ ਵਿੱਚ, ਤੁਸੀਂ ਉੱਥੋਂ ਆਏ ਹੋ ਸਾਰੇ, ਤੁਹਾਨੂੰ ਪਤਾ। ਮੈਂ ਕਹਿੰਦਾ ਵੀ ਇੱਕ ਮਹੱਲੇ ਦਾ ਕੌਂਸਲਰ ਆ ਜਾਏ, ਲੋਕ ਸਗਾਈ ਹੋ ਜਾਂਦੇ, ਪਿੱਛੇ ਤੁਰੇ ਫਿਰਨਗੇ, ਪੱਜੇ ਫਿਰਨਗੇ। ਹਾਲਾਂਕਿ ਖਾਣਾ ਆਪਾਂ ਰੱਬ ਦਾ ਦਿੱਤਾ ਹੈ, ਕਿਸੇ ਬੰਦੇ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਉਹਨਾਂ ਦੇ ਤਾਂ ਆਪਣੇ ਢਿੱਡ ਨਹੀਂ ਭਰਦੇ, ਕਿਸੇ ਨੂੰ ਕਿਸੇ ਨੇ ਕੀ ਦੇ ਦੇਣਾ। ਉਹ ਕਿੰਨਾ ਸਾਧੂ ਬੇਪਰਵਾਹ ਹੋਵੇਗਾ। ਉਹਨੇ ਕਿਹਾ ਮੈਂ ਮਹਾਨ ਸਿਕੰਦਰ। ਕਹਿਣ ਲੱਗਾ ਹੋਵੇਗਾ ਸਿਕੰਦਰ, ਆਪਣੀ ਕਿਰਪਾ ਤੇ ਉਹ ਰੱਬ ਦੀ ਦਿੱਤੀ ਧੁੱਪ ਆਉਂਦੀ ਸੀ, ਤੂੰ ਕੌਣ ਵਿੱਚ ਰੋਕਣ ਵਾਲਾ? ਸਿਕੰਦਰ ਨੇ ਸੋਚਿਆ ਬੜਾ ਬੇਪਰਵਾਹ ਜਿਹਾ ਬੰਦਾ, ਇਹਨੇ ਪਰਵਾਹ ਕੋਈ ਨੀ ਕੀਤੀ। ਕਿਵੇਂ ਉਸ ਵੇਲੇ ਕਹਿੰਦਾ ਮਹਾਤਮਾ ਜੀ, ਮੈਂ ਤੁਹਾਨੂੰ ਆਪਣੇ ਮੁਲਕ ਲਿਜਾਣਾ ਚਾਹੁੰਦਾ। ਮਹਾਤਮਾ ਨੇ ਕਿਹਾ ਨਹੀਂ, ਮੈਂ ਜਿੱਥੇ ਟਿਕਿਆ ਹੋਏ ਇੱਥੇ ਆਨੰਦ ਵਿੱਚ ਆ। ਉਹ ਕਹਿੰਦਾ ਮੈਂ ਤੁਹਾਨੂੰ ਜੋ ਕੁਛ ਮੰਗੋਗੇ ਉਹ ਦੇ ਦਿਆਂਗਾ, ਪਰ ਤੁਸੀਂ ਮੇਰੇ ਨਾਲ ਚੱਲੋ। ਸਾਧੂ ਨੇ ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਅੰਦਰ ਦੀ ਸ਼ਾਂਤੀ ਦੇ ਸਾਹਮਣੇ, ਅੰਦਰ ਦੀ ਪਿਆਸ ਦੇ ਸਾਹਮਣੇ, ਅੰਦਰ ਦੇ ਨਾਮ ਦੇ ਸਾਹਮਣੇ, ਗੁਰੂ ਕੇ ਸਿੱਖੋ ਦੁਨੀਆਂ ਦੇ ਪਦਾਰਥਾਂ ਦੀ ਕੋਈ ਕੀਮਤ ਨਹੀਂ, ਪਰ ਵਾਹਿਗੁਰੂ ਮੇਰ ਕਰੇ ਕਿਸੇ ਦੇ ਅੰਦਰ ਪੈਦਾ ਹੋ ਜਾਏ। ਉਸ ਸਾਧੂ ਨੇ ਇੱਕ ਗੱਲ ਕੀ, ਮਹਾਨ ਸਿਕੰਦਰ ਤੈਨੂੰ ਆਪਣੀ ਤਾਕਤ ਤੇ ਆਪਣੀ ਜਿੱਤ ਤੇ ਬਹੁਤ ਮਾਣ ਹੈ, ਮੈਂ ਕਹਿੰਦਾ ਤੇਰੇ ਤੇ ਇੱਕ ਸਵਾਲ ਪੁੱਛਣਾ ਚਾਹੁੰਦਾ, ਫਿਰ ਮੈਂ ਤੇਰੇ ਨਾਲ ਜ਼ਰੂਰ ਚੱਲਾਂਗਾ। ਕਹਿਣ ਲੱਗਾ ਇਹ ਮੇਰੇ ਕੋਲ ਮੇਰਾ ਕਰਮੰਡਲ ਹੈ, ਇਹਦੇ ਵਿੱਚ ਮੈਂ ਪਾਣੀ ਭਰ ਕੇ ਰੱਖਣਾ, ਪਿਆਸ ਲੱਗੇ ਪਾਣੀ ਪੀਣ ਦੇ ਲਈ, ਹੱਥ ਵਗੈਰਾ ਸਾਫ਼ ਕਰਨ ਦੇ ਲਈ। ਕਹਿੰਦਾ ਗਰਮੀ ਦੇ ਦਿਨ ਹੋਣ, ਤੂੰ ਜੰਗਲ ਵਿੱਚ ਕਿਤੇ ਬਹੁਤ ਦੂਰ ਨਿਕਲ ਜਾਏ, ਕੜਕ ਦੀ ਧੁੱਪ ਹੋਵੇ ਤੇ ਤੈਨੂੰ ਲੱਗ ਜਾਏ ਪਿਆਸ, ਪਾਣੀ ਕਿਤੇ ਹੋਵੇ ਨਾ, ਮੇਰੇ ਕੋਲ ਹੋਵੇ ਇਕੱਲੇ ਕੋਲ ਪਾਣੀ, ਤੈਨੂੰ ਪਿਆਸ ਲੱਗੀ ਹੋਵੇ ਤੇ ਤੂੰ ਮੇਰੇ ਕੋਲ ਆ ਕੇ ਕਹਿ ਕਿ ਬਾਬਾ ਮੈਨੂੰ ਦੋ ਘੁੱਟ ਪਾਣੀ ਪਿਲਾ ਦੇ, ਮੈਂ ਤੇਰੇ ਚਰਨਾਂ ਤੋਂ ਬਲਿਹਾਰ ਜਾਣਾ। ਕਹਿੰਦਾ ਮੈਂ ਪਾਣੀ ਪਿਲਾਉਣ ਤੋਂ ਪਹਿਲਾਂ ਜੇ ਤੇ ਇਹ ਸ਼ਰਤ ਲਾ ਦਿਆਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਵਾਂਗਾ ਕਿ ਜਿਹੜਾ ਰਾਜ ਤੂੰ ਪ੍ਰਾਪਤ ਕੀਤਾ ਹੈ ਉਹਦੇ ਵਿੱਚੋਂ ਅੱਧਾ ਰਾਜ ਮੇਰੇ ਨਾਮ ਕਰ ਦੇ। ਕਹਿੰਦਾ ਫਿਰ ਤੂੰ ਕੀ ਫੈਸਲਾ ਲਏਗਾ, ਮੇਰੀ ਬੇਨਤੀ ਨੂੰ ਸਮਝਿਓ। ਕਹਿਣ ਲੱਗੇ ਤੈਨੂੰ ਪਿਆਸ ਲੱਗੀ ਹੋਵੇ, ਮੈਂ ਕਹਿ ਦਿਆਂ ਮੈਂ ਪਾਣੀ ਮੇਰੇ ਕੋਲ ਇਕੱਲੇ ਕੋਲ, ਮੈਂ ਤਾਂ ਦੇਣਾ, ਜੋ ਤੂੰ ਜਿੱਤਿਆ ਅੱਜ ਮੈਨੂੰ ਦੇ ਦੇ, ਤੂੰ ਕੀ ਫੈਸਲਾ ਕਰੇਗਾ? ਸਿਕੰਦਰ ਕਹਿੰਦਾ ਮੌਤ ਨਾਲੋਂ ਮੈਂ ਅੱਧਾ ਰਾਜ ਦੇਣਾ ਸਵੀਕਾਰ ਕਰ ਲਾਂਗਾ। ਪਰ ਸਾਧੂ ਹੱਸ ਕੇ ਕਹਿੰਦਾ ਜੇ ਮੈਂ ਦਿਆਂ ਤੇ ਤਾਂ, ਜੇ ਮੈਂ ਫਿਰ ਆਕਰ ਜਾਵਾਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਣਾ ਹੈ, ਜੋ ਕੁਝ ਤੇਰੇ ਕੋਲ ਹੈ ਉਹ ਕੁਛ ਤੂੰ ਮੈਨੂੰ ਦੇ ਦੇਵੇਂ, ਸਾਰਾ ਰਾਜ ਭਾਗ ਮੈਨੂੰ ਦੇ, ਮੈਂ ਤਾਂ ਤੈਨੂੰ ਪਾਣੀ ਪਿਲਾਵਾਂਗਾ। ਸਿਕੰਦਰ ਫਿਰ ਤੂੰ ਫੈਸਲਾ ਕੀ ਕਰੇਗਾ? ਕਹਿਣ ਲੱਗਾ ਸੱਚ ਜਾਣੀ। ਕਹਿੰਦਾ ਜੇ ਤੂੰ ਸਿੱਧਾ ਪੱਧਰਾ ਸਾਦਾ ਬੋਲਣਾ, ਮੈਂ ਤੈਨੂੰ ਹਕੀਕਤ ਦੱਸਾਂ ਕਿ ਜਿੰਦ ਤੋਂ ਵੱਧ ਕੁਝ ਵੀ ਪਿਆਰਾ ਨਹੀਂ ਹੁੰਦਾ, ਮੈਂ ਪੂਰਾ ਰਾਜ ਵੀ ਦਾਂਗਾ, ਜਿਉਂਦਾ ਰਹਾਂਗਾ, ਹੋਰ ਬਹੁਤ ਕੁਝ ਮਿਲ ਜਾਏਗਾ। ਜੇ ਪਿਆਸ ਨਾਲ ਤੜਪ ਕੇ ਮਰ ਗਿਆ ਤੇ ਰਾਜ ਮੈਂ ਫੂਕਣਾ, ਮੈਂ ਮਰਿਆ ਤੇ ਦੁਨੀਆਂ ਤੇ ਪਰਲੋ। ਕਹਿਣ ਲੱਗਾ ਜੇ ਮੈਨੂੰ ਪਿਆਸ ਦੀ ਪੂਰਤੀ ਲਈ ਪੂਰਾ ਰਾਜ ਵੀ ਦੇਣਾ ਪਏ, ਮੈਂ ਦੇਣ ਨੂੰ ਤਿਆਰ ਹਾਂ। ਸਾਧੂ ਨੇ ਹੱਥ ਕੀ ਗੱਲ ਕਹੀ, ਕਹਿੰਦਾ ਦੇਖੋ ਸਿਕੰਦਰ, ਇਹ ਕੇਵਲ ਤਨ ਦੀ ਪਿਆਸ ਹੈ, ਜਦੋਂ ਤਨ ਦੀ ਪਿਆਸ ਲੱਗੇ ਬੰਦਾ ਆਪਣੇ ਸਾਲਾਂ ਭਰ ਦੀ ਜਿੱਤ ਵੀ ਦਾਅ ਤੇ ਲਾ ਦਿੰਦਾ, ਪਿਆਸ ਬੁਝ ਜਾਏ। ਉਹ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਉਹਨਾਂ ਦੇ ਸਾਹਮਣੇ ਦੁਨੀਆਂ ਦੇ ਪਦਾਰਥਾਂ ਦੀ ਕੀਮਤ ਹੀ ਕੀ ਪਿਆਸ ਹੀ ਨਾ। ਤਨ ਦੀ ਪਿਆਸ ਲੱਗ ਜਾਏ ਤੇ ਬੰਦਾ ਹਰ ਕਿਲੇ ਵਿੱਚ ਪਾਣੀ ਦੀ ਖਾਤਰ ਸਭ ਕੁਝ ਦਾਅ ਤੇ ਲਾ ਦਿੰਦਾ ਹੈ। ਤੇ ਗੁਰੂ ਕੇ ਸਿੱਖੋ, ਉਹ ਸਾਧੂ ਨੇ ਗੱਲ ਕੀ, ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ ਉਹਦੀ ਕੀ ਕੀਮਤ ਹੈ? ਮੈਂ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦਾ ਜਦੋਂ, ਦੇਖੋ ਅਸੀਂ ਹਰ ਇੱਕ ਬੰਦਾ ਗੁਰਦੁਆਰੇ ਰੱਬ ਪਾਣ ਨਹੀਂ ਆਉਂਦਾ, ਇਹ ਅਸਲੀਅਤ ਹੈ। ਅਸੀਂ ਮੰਨੀਏ ਚਾਹੇ ਨਾ ਮੰਨੀਏ, ਪਰ ਆਪਣੇ ਆਪਣੇ ਮਨ ਨੂੰ ਪੁੱਛੀਏ, ਭਾਵੇਂ ਅਸੀਂ ਕਥਾ ਕੀਰਤਨ ਕਰਨ ਵਾਲੇ ਹਾਂ ਤਾਂ ਕਿਹੜੇ ਰੱਬ ਪਾਣ ਵਾਸਤੇ ਕਰਨੀ ਪਏ? ਹਕੀਕਤ ਇਹ ਉੱਤੋਂ ਜਿੰਨੇ ਮਰਜ਼ੀ ਸ਼ਬਦ ਮਿੱਥੇ ਵਰਤੇ ਜਾਈਏ, ਮੈਂ ਕਹਿੰਦਾ ਉਹਨਾਂ ਸ਼ਬਦਾਂ ਦੀ ਕੋਈ ਕੀਮਤ ਨਹੀਂ ਗੁਰੂ ਸਾਹਿਬ ਨੇ। ਗੁਰੂ ਦਾ ਅੰਦਰ ਦੀਆਂ ਤਹਿਆਂ ਨੂੰ ਜਾਣਦੇ, ਇੱਕ ਇੱਕ ਤਹਿ ਨੂੰ ਲਾਉਂਦੇ ਪਏ ਨੇ। ਸਾਰੀ ਦੁਨੀਆਂ ਰੱਬ ਨੂੰ ਚਾਹੁੰਦੀ। ਕੋਈ ਬੰਦਾ ਦੁਖੀ ਹੈ, ਉਹ ਤਨ ਦਾ ਦੁੱਖ ਮਿਟਾਉਣ ਵਾਸਤੇ ਆਉਂਦਾ। ਕੋਈ ਬੰਦੇ ਕੋਲ ਪਦਾਰਥ ਨਹੀਂ, ਉਹ ਰੁਪਈਆਂ ਦੀ ਖਾਤਰ ਗੁਰੂ ਕੋਲ ਆਉਂਦਾ। ਕੋਈ ਬੰਦਾ ਚਾਹੁੰਦਾ ਦੁਨੀਆਂ ਵਿੱਚ ਮੈਨੂੰ ਪਦਵੀ ਮਿਲ ਗਿਆ, ਉਹ ਸ਼ੋਭਾ ਲਈ ਗੁਰੂ ਕੋਲ ਆਉਂਦਾ। ਕੋਈ ਬੰਦਾ ਡਰਦਾ ਜਨਮ ਮਰਨ ਤੋਂ, ਰੱਬ ਨੀ ਚਾਹੀਦਾ, ਉਹ ਚਾਹੁੰਦਾ ਮੇਰਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾ, ਤਾਂ ਸਾਈਂ ਕੋਲ ਆਉਂਦਾ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਗੁਰੂ ਨੇ ਸਾਰਿਆਂ ਨੂੰ ਕਿਹਾ, ਕਹਿਣ ਲੱਗੇ ਜੀ ਸਦਕੇ ਆਓ, ਤੁਹਾਨੂੰ ਨਿਰਾਸ਼ ਨੀ ਕਰਦੇ। ਚਾਰ ਪਦਾਰਥ ਜੀ ਕੋ ਮੰਗੈ ਸਾਧ ਜਨਾ ਕੀ ਸੇਵਾ ਲੈ ਗਏ। ਕਹਿਣ ਲੱਗੇ ਜਾਓ ਭਾਂਡੇ ਮਾਂਜੋ, ਲੰਗਰ ਜੋੜੇ ਝਾੜਿਆ ਕਰੋ, ਚਾਰੇ ਪਦਾਰਥ ਮਿਲ ਜਾਣਗੇ। ਕਦੀ ਤੱਕਿਓ ਪਿਆਸ ਕੀ ਚੀਜ਼ ਹੈ, ਅੰਦਰ ਕਿਸੇ ਦੇ ਮਨ ਵਿੱਚ ਰੱਬ ਨੂੰ ਮਿਲਣ ਦੀ ਤਰਸ ਪੈਦਾ ਹੋ ਜਾਏ। ਚਾਰ ਪਦਾਰਥ ਜੀ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੀ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਏ ਹੋ ਮੈਂ ਸੋਹੈ। ਦੇਖੋ ਤਿੰਨ ਬਚਨ ਕੀਤੇ ਨੇ, ਜੇ ਚਾਰ ਪਦਾਰਥ ਚਾਹੀਦੇ ਨੇ ਸੇਵਾ ਕਰ ਸੰਗਤ ਦੀ। ਦੂਜਾ ਬਚਨ ਕੀਤਾ ਵੀ ਮੈਨੂੰ ਦੁੱਖ ਬੜੇ ਨੇ, ਕਿਹਨੇ ਜਾ ਕੇ ਸਿਮਰਨ ਕਰਿਆ ਕਰ, ਪਰ ਤੇਰੀ ਮੰਜ਼ਿਲ ਇਹ ਨਾ ਮੇਰੇ ਦੁੱਖ ਕੱਟੇ ਜਾ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਹੋ ਮੈਂ ਸੋਹੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੇ। ਕਹਿਣ ਲੱਗੇ ਜਾ ਸੰਗਤ ਜਿਗਿਆ ਕਰ, ਜੀ ਜਨਮ ਮਰਨ ਦਾ ਦੁੱਖ ਹੈ ਨਾ ਤੈਨੂੰ, ਜਾ। ਇੱਕ ਪੰਜਵਾਂ ਜਿਗਿਆਸੂ ਆਇਆ, ਉਹਨੂੰ ਕਹਿੰਦੇ ਤੂੰ ਕੀ ਮੰਗਣਾ ਹੈ। ਕਦੀ ਇਸ ਤਰੀਕੇ ਨਾਲ ਇੱਕ ਪੌੜੀ ਨੂੰ ਪੜਿਓ। ਹਰ ਇੱਕ ਸਿਆਸ ਜਗਿਆ ਬੰਦੇ ਦਾ ਦਰਜਾ ਬਦਰਜਾ ਆਉਂਦੇ ਨੇ। ਮੈਂ ਬੇਨਤੀ ਕੀਤੀ, ਜ਼ਰੂਰੀ ਨਹੀਂ ਕੋਈ ਆ ਰੱਬ ਨੂੰ ਚਾਹੁੰਦਾ ਹੋਵੇ। ਕੋਈ ਕਹਿੰਦਾ ਚਾਰ ਪਦਾਰਥ ਮਿਲਣ, ਕੋਈ ਕਹਿੰਦਾ ਮੇਰਾ ਦੁੱਖ ਕੱਟਿਆ ਜਾਏ, ਕੋਈ ਕਹਿੰਦਾ ਮੇਰੀ ਸ਼ੋਭਾ ਹੋ ਜਾਏ, ਕੋਈ ਕਹਿੰਦਾ ਜਨਮ ਮਰਨ ਦਾ ਤਾਣਾ ਕੱਟਿਆ ਜਾਏ। ਗੁਰੂ ਕੇ ਸਿੱਖੋ ਇੱਕ ਆਇਆ, ਉਹਨੂੰ ਕਹਿੰਦਾ ਤੈਨੂੰ ਕੀ ਚਾਹੀਦਾ? ਕਹਿਣ ਲੱਗੇ ਮੈਨੂੰ ਰੱਬ ਚਾਹੀਦਾ, ਮੈਨੂੰ ਪਰਮਾਤਮਾ ਚਾਹੀਦਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਫਿਰ ਦਿਲ ਕਰਦਾ ਮੈਂ ਤੇਰੀ ਪਰਿਕਰਮਾ ਕਰਾਂ, ਇੱਕ ਤੂੰ ਆਇਆ ਜਿਹੜਾ ਰੱਬ ਦੀ ਗੱਲ ਕਰਨ ਵਾਲਾ ਆਇਆ। ਸਾਹਿਬ ਨੇ ਉਸ ਅਖੀਰ ਤੇ ਕਿਆ, ਕਹਿਣ ਲੱਗੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜੈਸਾ। ਪੂਰੇ ਇਸ ਪਦੇ ਵਿੱਚ ਹਜ਼ੂਰ ਨੇ ਚਾਰ ਪਦਾਰਥ ਮੰਗਣ ਵਾਲੇ, ਜਨਮ ਮਰਨ ਦਾ ਦੁੱਖ ਮਿਟਾਉਣ ਵਾਲੇ, ਸ਼ੋਭਾ ਲੋੜਨ ਵਾਲੇ ਸਾਰਿਆਂ ਨੂੰ ਕਿਹਾ ਜਾਓ ਸੰਗਤ ਵਿੱਚ ਸੇਵਾ ਕਰੋ। ਪਰ ਅਖੀਰ ਤੇ ਜਦੋਂ ਕਿਸੇ ਕਿਹਾ ਮੇਰੇ ਮਨ ਵਿੱਚ ਸਾਈਂ ਨੂੰ ਮਿਲਣ ਦੀ ਪਿਆਸ ਹੈ, ਕਹਿਣ ਲੱਗੇ ਫਿਰ ਮੈਂ ਤੇਰੇ ਤੋਂ ਗੁਰਬਾਨ ਜਾਣਾ। ਜਿਸ ਦੇ ਅੰਦਰ ਵੀ ਪ੍ਰਭੂ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਗੁਰੂ ਕੇ ਸਿੱਖੋ ਉਹਦੇ ਸਾਹਮਣੇ ਪਦਾਰਥਾਂ ਦੀ ਕੀ ਕੀਮਤ। ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਉਹ ਨੇ ਜਿਨ੍ਹਾਂ ਕੋਲ ਸਹੂਲਤਾਂ ਨੇ ਪਰ ਅੰਦਰ ਦੇ ਸੁੱਖ ਨਹੀਂ, ਇੱਕ ਉਹ ਨੇ ਜਿਨ੍ਹਾਂ ਕੋਲ ਓਨੀਆਂ ਸਹੂਲਤਾਂ ਨੇ ਪਰ ਅੰਦਰ ਦਾ ਪਰਮ ਸੁੱਖ ਹੈ। ਜਿਹਦੇ ਕੋਲ ਸਹੂਲਤ ਹੈ ਉਹਨੂੰ ਸਾਹਿਬ ਨੇ ਕਿਹਾ ਬਿਨਾਂ ਨਾਮ ਨਾਲ ਸ਼ਾਂਤ ਹੋਏ ਚਿੱਤ ਬਿਦ ਮਨ ਧੀਰੇ, ਤੇ ਜਿਹਦੇ ਕੋਲ ਅੰਦਰ ਦਾ ਸੁੱਖ ਹੈ ਉਹਨੂੰ ਕਹਿੰਦੇ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੱਲਾਂ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇੱਕ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਢਿੱਲਾ। ਉਹਦੇ ਕੋਲ ਸਹੂਲਤ ਕੋਈ ਨਹੀਂ, ਬਸਤਾ ਟੁੱਟੀ ਝੁੰਪੜੀ ਉਹਦੇ ਕੋਲ ਮਹੱਲ ਨਹੀਂ, ਚੀਰ ਸਭ ਛਿੱਲਾਂ ਉਹਦੇ ਕੱਪੜੇ ਪਾਤੇ ਨੇ, ਉਹਦੇ ਕੋਲ ਰੇਸ਼ਮੀ ਬਸਤਰ ਨਹੀਂ। ਚੇਤੇ ਰੱਖੋ ਮਿੱਤਰ ਨਾ ਇੱਕ ਤਨ ਰੂਪਹੀਨ, ਉਹਦੇ ਪਿੱਛੇ ਚੱਲਣ ਵਾਲੇ ਰਿਸ਼ਤੇਦਾਰ ਸਾਥ ਸੰਬੰਧੀ ਕੋਈ ਨਹੀਂ, ਪਰ ਇੱਕ ਉਹਦੇ ਕੋਲ ਰੱਬ ਦਾ ਨਾਮ ਹੈ। ਮੇਰੇ ਗੁਰੂ ਅਰਜਨ ਸਾਹਿਬ ਕਹਿਣ ਸੱਚ ਜਾਣੋ ਸਾਰੀ ਧਰਤੀ ਦਾ ਬਾਦਸ਼ਾਹ, ਜਿਹਦੇ ਕੋਲ ਅੰਦਰ ਦਾ ਸੁੱਖ ਹੈ, ਰਾਜਾ ਸਗਲੀ ਸ੍ਰਿਸ਼ਟਾਂ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨ। ਅੱਜ ਦੇ ਸ਼ਬਦ ਵਿੱਚ ਬੇਨਤੀ ਕਰ ਰਿਹਾ ਸਾਂ ਕਿ ਦੇਖ, ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਮੇਰੇ ਗੁਰੂ ਨੇ ਮੈਨੂੰ ਇੱਕ ਗਿਆਨ ਦੀ ਗੱਲ ਸਮਝਾਈ। ਕਹਿਣ ਲੱਗੇ ਭਾਈ ਬਾਹਰ ਨਾ ਭਟਕ, ਪਰਮਾਤਮਾ ਤੇਰੇ ਅੰਦਰ ਹੀ ਆਪਣੇ ਅੰਦਰ ਆਵਾਜ਼ ਮਾਰ। ਇਹ ਕਾਰਨ ਕਿ ਜਦੋਂ ਪਰਮੇਸ਼ਵਰ ਦੀ ਬੰਦਗੀ ਵਿੱਚ ਕੋਈ ਜੁੜਦਾ ਹੈ, ਸ਼ੁਰੂ ਉਹ ਬਾਹਰ ਤੋਂ ਆਵਾਜ਼ਾਂ ਮਾਰਦਾ, ਅਖੀਰ ਤੇ ਬਾਹਰ ਦੀਆਂ ਆਵਾਜ਼ਾਂ ਬੰਦ ਹੋ ਜਾਂਦੀਆਂ ਨੇ, ਅੰਦਰ ਹੀ ਪਿਆਰੇ ਨੂੰ ਪੁਕਾਰਨ ਲੱਗ ਪੈਂਦਾ ਹੈ। ਬਾਹਰ ਤਾਂ ਪੁਕਾਰੇ ਜੇ ਬਾਹਰ ਕੋਈ ਖੇਡ ਹੋਵੇ, ਉਹ ਬਾਹਰ ਇਸ ਕਰਕੇ ਪੁਕਾਰਦਾ ਕਿ ਮੇਰੇ ਅੰਦਰ ਜਾਣਾ ਸ਼ੁਰੂ ਹੋ ਜਾਏ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਮੇਰੇ ਮਨ ਹੇ ਮੇਰੇ ਮਨਾ ਜਪ ਜਪਿਆ ਕਰ, ਸਿਮਰਿਆ ਕਰ, ਧਿਆਇਆ ਕਰ, ਅਰਾਧਿਆ ਕਰ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਮਾਝਾ ਦਾ ਅਖਰੀ ਅਰਥ ਅਸੀਂ ਕਰਨੇ ਆ ਵਿਚਕਾਰ। ਇੱਥੇ ਸ਼ਬਦ ਹੈ ਜਿਹੜਾ ਹਰੀ ਤੇਰੇ ਅੰਦਰ ਬੈਠਾ ਹੈ ਉਹਦੇ ਨਾਮ ਨੂੰ ਜਪ। ਹਰ ਹਰ ਕਿਰਪਾਲ, ਕਹਿਣ ਲੱਗੇ ਉਹ ਬੜਾ ਕਿਰਪਾ ਦਾ ਖਜ਼ਾਨਾ, ਉਹ ਹਰੀ ਕਿਰਪਾਲੂ ਨੇ, ਕਿਰਪਾ ਪ੍ਰਭ ਧਾਰੀ, ਉਸ ਪ੍ਰਭੂ ਨੇ ਕਿਰਪਾ ਕੀਤੀ ਤੇ ਕੀ ਹੋਇਆ, ਗੁਰ ਗਿਆਨ ਦਿਓ ਮਨ ਸਮਝਾ। ਪਹਿਲਾਂ ਨਹੀਂ ਸੀ ਸਮਝਦਾ ਮਨ, ਚਾਰ ਚੁਫੇਰੇ ਭੱਜਦਾ ਸੀ, ਹੁਣ ਗੁਰੂ ਜੀ ਨੇ ਗਿਆਨ ਦਿੱਤਾ ਤੇ ਗਿਆਨ ਕੀ ਦਿੱਤਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼। ਕਿਹੜਾ ਗਿਆਨ ਦਿੱਤਾ, ਕਹਿਣ ਲੱਗੇ ਪਿਆਰਿਆ ਕਿ ਜੇ ਪ੍ਰਮਾਤਮਾ ਨੂੰ ਤੂੰ ਪਾਣਾ ਚਾਹਨਾ ਹੈ ਆਪਣੇ ਅੰਦਰ ਨੂੰ ਖੋਜ, ਤੇ ਗੁਰੂ ਇੰਨੇ ਸਮਰੱਥ ਨੇ, ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਨੇ ਸਤਿਗੁਰ ਵਿੱਚੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ, ਸਤਿਗੁਰੂ ਹੈ ਬੋਏ ਥਾਂ ਵਿਰਲੈ ਕਿਵੇਂ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਗੁਰੂ ਜੀ ਨੇ ਇੱਕ ਗਿਆਨ ਦਿੱਤਾ, ਹੁਣ ਉਸ ਗਿਆਨ ਦਾ ਅਰਥ ਚੁੰਚ ਗਿਆਨ ਨਹੀਂ, ਉਸ ਗਿਆਨ ਦਾ ਅਰਥ ਕੇਵਲ ਅੰਦਰ ਦੀ ਖਲਬਲੀ ਨਹੀਂ, ਉਹ ਗਿਆਨ ਹੈ ਆਤਮ ਗਿਆਨ, ਉਹ ਗਿਆਨ ਹੈ ਤਤ ਗਿਆਨ। ਉਸ ਗਿਆਨ ਨੂੰ ਸਾਹਿਬ ਨੇ ਕਿਹਾ ਬਲਿਆ ਗੁਰ ਗਿਆਨ ਅੰਧੇਰਾ ਵਿਣਸਿਆ, ਹਰ ਰਤਨ ਪਦਾਰਥ ਲਾਥਾ ਲਾਥਾ, ਹਉ ਮੈਂ ਰੋਗ ਗਿਆ ਦੁੱਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਵਿਨਾਸ਼ੀ, ਨਾ ਕਦੇ ਮਰੇ ਨਾ ਜਾਇਆ। ਇਹ ਤਪ ਗਿਆ, ਉਸ ਪ੍ਰਭੂ ਨੇ ਕਿਰਪਾ ਕੀਤੀ, ਗੁਰੂ ਨਾਲ ਮਿਲਾ ਦਿੱਤਾ ਤੇ ਗੁਰੂ ਜੀ ਨੇ ਮਿਹਰ ਕਰ ਦਿੱਤੀ। ਉਹਨਾਂ ਨੇ ਕਿਹਾ ਭਾਈ ਬਾਹਰ ਨਾ ਖੋਜਿਆ ਕਰ, ਆਪਣੇ ਅੰਦਰ ਨੂੰ ਖੋਜ। ਦੇਖੋ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ, ਆਪ ਨੂੰ ਪਤਾ ਹੈ ਭਾਈ ਭਗੀਰਥ ਮਰਸੀਆਂ ਦੇ ਰਹਿਣ ਵਾਲੇ ਨੇ, ਕਾਲੀ ਨੂੰ ਪੂਜਦੇ ਸਨ। ਜਦੋਂ ਸੁਲਤਾਨਪੁਰ ਦੀ ਧਰਤੀ ਤੇ ਹਜ਼ੂਰ ਨੇ ਮੋਦੀ ਦੀ ਕਾਰ ਕਰਦਿਆਂ ਨਿਰੰਕਾਰ ਦੀ ਕਾਰ ਵੱਲ ਚੱਲੇ ਨੇ, ਕਰਤਾਰ ਦੀ ਕਾਰ ਵੱਲ ਚੱਲੇ ਨੇ, ਉਸ ਤੋਂ ਪਹਿਲਾਂ ਉੱਥੇ ਸਿੱਖੀ ਦੇ ਬੂਟੇ ਪੁੰਗਰਨੇ ਸ਼ੁਰੂ ਹੋਏ ਸਨ। ਸਵੇਰੇ ਸ਼ਾਮ ਉੱਥੇ ਸੱਤ ਸੰਗਤ ਹੁੰਦੀ ਸੀ ਤੇ ਸੱਤ ਸੰਗਤ ਵਿੱਚ ਬੰਦਾ ਸਵੇਰੇ ਆਇਆ ਹੋਵੇ, ਜੇ ਕਿਤੇ ਅੱਧਾ ਪੌਣਾ ਘੰਟਾ ਵੀ ਗੁਰੂ ਕੋਲ ਟੇਕ ਕੇ ਬੈਠਾ ਹੋਵੇ ਤੇ ਟੇਕ ਕੇ ਨੇਤਰ ਬੰਦ ਕਰਕੇ ਆਪਣੇ ਅੰਦਰ ਅੰਦਰ ਵਾਹਿਗੁਰੂ ਦਾ ਚਿੰਤਨ ਸਿਮਰਨ ਕਰਦਾ ਹੋਵੇ, ਕਥਾ ਕੀਰਤਨ ਸੁਣਦਿਆਂ ਸਾਰਾ ਦਿਨ ਉਹ ਕਿਸੇ ਰਸ ਵਿੱਚ ਹੀ ਮਗਨ ਰਹਿੰਦਾ ਹੈ, ਉਹਦਾ ਆਨੰਦ ਬਣਿਆ ਰਹਿੰਦਾ। ਹੁਣ ਸੱਤ ਸੰਗਤ ਦੀ ਪਰਿਭਾਸ਼ਾ ਉਹ ਨਹੀਂ ਗੁਰਮੁਖੋ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਨੇ ਕਹੀ ਹੈ। ਹਜ਼ੂਰ ਨੇ ਸੱਤ ਸੰਗਤ ਤੋਂ ਭਾਵ ਜਿਹਦਾ ਸੱਤ ਨਾਲ ਮਿਲਾਪ ਹੋ ਗਿਆ, ਜਿਹੜਾ ਸੱਚ ਨਾਲ ਜੁੜ ਗਿਆ। ਬਾਹਰ ਅਸੀਂ ਸੱਤ ਸੰਗਤ ਤਾਂ ਕਰਨੇ ਆ ਕਿ ਅਸੀਂ ਅੰਦਰੋਂ ਵੀ ਸੱਤ ਦੇ ਸੰਗੀ ਹੋ ਜਾਈਏ। ਜੇ ਬਾਹਰੋਂ ਸੱਤ ਸੰਗਤ ਸ਼ਬਦ ਵਰਤਿਆ, ਅੰਦਰੋਂ ਝੂਠ ਦੀ ਸੰਗਤ ਕਰਦੇ ਰਹੇ, ਸੱਤ ਸੰਗੀ ਨਹੀਂ ਬਣਾਂਗੇ। ਬਾਹਰ ਦੀ ਸੰਗਤ ਤਾਂ ਕਰਨੇ ਆ ਕਿ ਸੱਚਿਆਂ ਦੀ ਸੰਗਤ ਕਰਕੇ ਅੰਦਰੋਂ ਸੱਤ ਦੀ ਸੰਗਤ ਕਰਨ ਦੀ ਜਾਚ ਆ ਜਾਏ। ਹਜ਼ੂਰ ਕਿਰਪਾਲੂ ਜੀ ਗੁਰੂ ਗਿਆਨ ਦਿੰਦਾ ਕਿ ਬਾਹਰ ਨਾ ਭਟਕੀ, ਪ੍ਰਭੂ ਤੇਰੇ ਅੰਦਰ ਹੈ। ਮਰਸੀਆਂ ਦਾ ਰਹਿਣ ਵਾਲਾ ਭਗੀਰਥ ਹੈ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਮਨ ਨੂੰ ਪੂਰਨ ਤੌਰ ਤੇ ਟਿਕਾ ਲਿਆ, ਤੇ ਇੱਥੇ ਸਾਰੇ ਵਿਦਵਾਨਾਂ ਨੇ ਇਹ ਗੱਲ ਸਵੀਕਾਰੀ ਹੈ ਕਿ ਸਵੇਰੇ ਜਦੋਂ ਪ੍ਰਭਾਤ ਵੇਲੇ ਉੱਠਿਆ ਤੇ ਕੀ ਦੇਖਦਾ, ਉਸ ਦੇ ਸਾਹਿਬ ਦੇ ਦਰ ਤੇ ਜਿੱਥੇ ਸੱਤ ਸੰਗਤ ਹੁੰਦੀ, ਕੋਈ ਬੀਬੀ ਝਾੜੂ ਪਿਲਾਉਂਦੀ ਤੇ ਭਾਈ ਗੁਰਦਾਸ ਜੀ ਨੇ ਉਹਨੂੰ ਕਿਹਾ ਭਗੀਰਥ ਕਾਲੀ ਨੂੰ ਪੂਜਦਾ। ਕਹਿੰਦੇ ਜਦੋਂ ਝਾੜੂ ਲਾਉਂਦੀ ਤੱਕਿਆ, ਦੇਖਿਆ ਇਹ ਤਾਂ ਉਹੀ ਹੈ ਜਿਸ ਨੂੰ ਮੈਂ ਰੋਜ਼ ਪੂਜਦਾ ਪਿਆ ਸਾਂ। ਤੇ ਉਹਨੇ ਪੁੱਛਿਆ ਵੀ ਤੂੰ ਇੱਥੇ ਕਿਵੇਂ? ਕਹਿਣ ਲੱਗੀ ਬਸ ਹੁਣ ਪਰਤ ਕੇ ਅੱਜ ਤੋਂ ਬਾਅਦ ਪੁੱਛੀ ਨਾ, ਤੂੰ ਅਸਲੀ ਟਿਕਾਣੇ ਤੇ ਆ ਗਈ, ਇਸ ਤੋਂ ਬਾਅਦ ਕਿਤੇ ਹੋਰ ਥਾਂ ਤੇ ਭਟਕੀ ਵੀ ਨਾ। ਕਹਿਣ ਲੱਗੀ ਮੈਂ ਤਾਂ ਡਰ ਤੇ ਝਾੜੂ ਲੈ ਕੇ ਕੁਝ ਕਿਣਕਾਂ ਮਾਤਰ ਲਈ ਆ, ਲੋਕਾਂ ਦੀ ਝੋਲੀ ਵਿੱਚ ਪਦਾਰਥ ਪਾਉਣੀ ਆ, ਪਰ ਅਸਲੀ ਤੱਤ ਦੀਆਂ ਖੇਡਾਂ ਇਹਦੇ ਡਰ ਤੇ। ਕਹਿਣ ਭਗੀਰ ਦੀ ਭਾਵਨਾ ਬਣ ਗਈ, ਉਹ ਜੁੜਿਆ ਜੀ ਉਹ ਸੁਲਤਾਨਪੁਰ ਟਿਕਲਾ ਬਾਬੇ ਦਾ ਮੁਰੀਦ ਬਣਿਆ, ਹਜ਼ੂਰ ਨੇ ਲਾਹੌਰ ਦੀ ਧਰਤੀ ਤੇ ਭੇਜਿਆ, ਖਰੀਦਣ ਗਿਆ ਸੀ ਸਮਾਨ। ਉੱਥੇ ਭਾਈ ਮਨਸੁਖ ਵਪਾਰੀ ਨਾਲ ਇਹਦਾ ਮੇਲ ਹੋਇਆ। ਮਨਸੁਖ ਨਾਲ ਜਦੋਂ ਗੱਲਬਾਤ ਚੱਲੀ ਤੇ ਉਹਨੇ ਦੇਖਿਆ ਵੀ ਇਹ ਬੰਦਾ ਬੜਾ ਟਿਕਿਆ, ਇਹਦੇ ਅੰਦਰ ਬੜਾ ਆਨੰਦ ਰਸ ਬਣਿਆ। ਤੇ ਗੁਰੂ ਸਾਹਿਬ ਨੇ ਕਿਹਾ ਸੀ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਜਦੋਂ ਚੂੜਾ ਤਿਆਰ ਹੋਇਆ ਨਾ, ਕਹਿਣ ਲੱਗਾ ਮੈਂ ਰਹਿਣਾ ਕੇਵਲ ਇੱਕ ਰਾਤ, ਇਸ ਤੋਂ ਵੱਧ ਨਹੀਂ। ਉਹ ਕਹਿੰਦਾ ਵੀ ਇਹ ਗੱਲ ਧਿਆਨ ਵਿੱਚ ਰੱਖੀ, ਹੋ ਸਕਦਾ ਚੂੜਾ ਨਾ ਮਿਲੇ। ਉਹ ਕਹਿੰਦਾ ਵੀ ਚੂੜਾ ਵੀ ਚਾਹੀਦਾ ਤੇ ਰਹਿਣਾ ਵੀ ਇੱਕ ਰਾਤ। ਕਹਿੰਦਾ ਅਗਲੀ ਰਾਤ ਕਿਉਂ ਨਹੀਂ? ਕਹਿੰਦਾ ਹੁਕਮ ਦਾ ਵੱਧਾ ਵਾ, ਉਹਦੇ ਹੁਕਮ ਤੋਂ ਅੱਗੇ ਮੈਂ ਇੱਕ ਖਿੱਲ ਵੀ ਨਹੀਂ ਚੱਲ ਸਕਣਾ। ਕਹਿੰਦਾ ਕਿਹਦਾ ਹੁਕਮ? ਤੇ ਉਹਨੇ ਕਿਹਾ ਮੇਰੇ ਗੁਰੂ ਨਾਨਕ ਸਾਹਿਬ ਦਾ। ਮਨਸੁਖ ਕਹਿੰਦਾ ਕਿਹੜੇ ਭਰਮ ਵਿੱਚ ਤੁਰਿਆ ਕਰਨਾ, ਬੜੇ ਗੁਰੂ ਤੇ ਬੜੇ ਚੇਲੇ, ਚੁੱਪ ਕਰਕੇ ਆਪਣਾ ਵਪਾਰ ਕਰ। ਉਹ ਕਹਿੰਦਾ ਮੈਂ ਵਪਾਰ ਕਰਨ ਲਈ ਆਇਆ, ਮੈਂ ਗੁਰੂ ਦੀ ਸੇਵਾ ਵੀ ਆਇਆ। ਮਨਸੁਖ ਦੇ ਮਨ ਨੂੰ ਗੱਲ ਜੱਚੀ। ਉਹਨਾਂ ਨੇ ਫਿਰ ਜਦੋਂ ਇੱਕ ਰਾਤ ਰਹੇ ਤੇ ਮਨਸੁਖ ਨੇ ਆਪਣੀ ਬੱਚੀ ਲਈ ਜੋ ਚੂੜਾ ਤਿਆਰ ਕਰਵਾਇਆ ਸੀ ਉਹ ਨਾਲ ਲੈ ਲਿਆ। ਕਹਿੰਦਾ ਤੇਰੇ ਕੋਲ ਬੈਠਿਆ ਸ਼ਾਂਤੀ ਮਿਲੀ ਹੈ ਤੇ ਮੈਨੂੰ ਵੀ ਲੈ ਚੱਲ ਉੱਥੇ ਜਿੱਥੇ ਉਹ ਰਹਿਣ ਤਾਂ ਵਰਸਾਉਂਦੇ ਪਏ। ਤੇ ਮਨ ਵਿੱਚ ਇੱਕੋ ਗੱਲ ਆਈ ਸੀ ਕਿ ਮੈਂ ਚੁਕਾਂਗਾ ਜ਼ਰੂਰ, ਪਰ ਜੇ ਜਾਂਦਿਆਂ ਸਾਰ ਫੁਰਨਾ ਬਣ ਗਿਆ, ਮੇਰਾ ਨਾਂ ਲੈ ਕੇ ਉਹ ਪੁਕਾਰਨ ਤੇ ਮੈਂ ਮੰਨ ਜਾਂਗਾ ਵਾਕਿਆ ਪੂਰੇ ਨੇ। ਅਸਲ ਵਿੱਚ ਉਹਨਾਂ ਦੀ ਜਿਹੜੀ ਸੋਚ ਸੀ ਆਪਣੇ ਤਰੀਕੇ ਦੀ ਸੀ, ਪਰ ਸੱਚ ਜਾਣੋ ਸਾਡੀ ਮੰਗ ਬੜੀ ਛੋਟੀ ਹੁੰਦੀ ਹੈ, ਦਾਤਾ ਬਹੁਤ ਵੱਡਾ ਹੈ। ਹੁਣ ਜੇ ਕੋਈ ਬੰਦਾ ਇੱਕ ਬੁੱਕ ਪਾਣੀ ਦਾ ਭਰ ਕੇ ਕਹਿਣ ਲੱਗ ਪਿਆ ਕਿ ਸਮੁੰਦਰ ਵਿੱਚ ਤਾਂ ਬੁੱਕ ਪਾਣੀ ਦਾ ਅਗਿਆਨ ਤਾਂ ਹੈ ਨਾ, ਤੇਰੇ ਕੋਲ ਕੇਵਲ ਬੁੱਕ ਭਰ ਜੋਗਾ ਤੇਰਾ ਪਾਤਰ ਹੀ ਬੁੱਕ ਹੈ, ਨਹੀਂ ਤਾਂ ਸਮੁੰਦਰ ਤਾਂ ਬਹੁਤ ਡੂੰਘਾ ਹੈ। ਹੁਣ ਇੱਕ ਬੰਦਾ ਇੱਕ ਬਾਲਟੀ ਪਾਣੀ ਦੀ ਭਰ ਕੇ ਕਹਿ ਸਮੁੰਦਰ ਬਾਲਟੀ ਹੈ ਜੀ, ਲੋਕ ਹੱਸ ਕੇ ਕਹਿਣਗੇ ਨਹੀਂ ਚੱਲਿਆ, ਤੇਰੇ ਕੋਲ ਪਾਣ ਜੋਗੀ ਬਾਲਟੀ ਉਹ ਤੇ ਬੜਾ ਅਸਗਾਹ ਹੈ। ਹੁਣ ਜੇ ਕੋਈ ਕਹਿ ਦੇ ਮੈਂ ਜਾਵਾਂ ਤੇ ਮੈਨੂੰ ਗੁਰੂ ਆਹ ਦਾਤ ਦੇ, ਤੇ ਅਸੀਂ ਓਨੀ ਕੁ ਦਾਤ ਲੈ ਕੇ ਕਹਿੰਦੇ ਹਾਂ ਗੁਰੂ ਜੀ ਇੰਨੀਆਂ ਦਾਤਾਂ ਦਿੰਦਾ ਹੈ, ਨਹੀਂ ਤੈਨੂੰ ਇੰਨੀ ਕੁ ਚਾਹੀਦੀ ਕਿ ਤੇਰੀ ਪੂਰਤੀ ਹੋ ਗਈ, ਇਹ ਤਾਂ ਕਰੋੜ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਹੈ, ਤੇਰੀ ਪਾਤਰਤਾ ਥੋੜੀ ਹੈ, ਉਹ ਬੇਅੰਤ ਹੈ। ਮਨ ਵਿੱਚ ਆਇਆ ਕਿ ਜੇ ਮੇਰਾ ਨਾਮ ਲੈ ਕੇ ਬੁਲਾਣ ਤੇ ਮੈਂ ਸਮਝਾਂਗਾ ਪੂਰੇ। ਇਹ ਜੇ ਗਿਆ ਜੀ ਭਗੀਰਥ ਨੂੰ ਇਹਨੇ ਦੱਸਿਆ ਨਹੀਂ, ਅੰਦਰ ਵੜਿਆ ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਨਾਮ ਦਾ ਮਨ ਸੁੱਖ ਹੈ ਕਿ ਕਦੀ ਮਨ ਦਾ ਸੁੱਖ ਮਾਣਿਆ ਵੀ ਨਾ। ਕਹਿਣ ਲੱਗੇ ਨਾਮ ਹੀ ਮਨ ਸੁੱਖ ਰਖਾ ਕੇ ਤੁਰਿਆ ਕਿ ਮਨ ਦਾ ਸੁੱਖ ਮਾਣਿਆ ਹੀ? ਬਸ ਡਿੱਗ ਗਿਆ ਸਾਰ, ਕਹਿੰਦਾ ਨਹੀਂ ਬਾਬਾ ਨਿਸ਼ਾ ਹੋ ਗਈ, ਨਾਮ ਦਾ ਮਨ ਸੁੱਖ ਆ ਪਰ ਸੁੱਖ ਮਾਣਿਆ ਨਹੀਂ। ਕਹਿਣ ਲੱਗੇ ਜੀ ਮਨ ਦਾ ਸੁੱਖ ਮਨ ਨਹੀਂ ਤੇ ਮਨ ਵਿੱਚੋਂ ਹੀ ਮਿਲ ਸਕਦਾ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ, ਅੰਦਰੋਂ ਸੁੱਖ ਕਿਵੇਂ ਮਿਲੇਗਾ? ਗੁਰੂ ਸਾਹਿਬ ਨੇ ਕਿਹਾ ਬਾਹਰ ਭਟਕਣ ਦੀ ਛੱਡ ਦੇ ਖੇਡ, ਅੰਦਰ ਨੂੰ ਟਿਕ ਜਾ। ਕਹਿੰਦਾ ਇਹ ਕਿਵੇਂ ਹੋ ਸਕਦਾ ਅੰਦਰ ਸੁੱਖ ਹੋਵੇ, ਮੈਨੂੰ ਅੱਜ ਤੱਕ ਕਿਉਂ ਨੀ ਲੱਭਾ? ਤੇ ਹਜ਼ੂਰ ਹੱਸ ਕੇ ਕਹਿੰਦੇ ਨੇ ਪਿਆਸੇ ਬੰਦੇ ਧਰਤੀ ਉੱਤੇ ਤੜਪਦੇ ਨੇ, ਉਹਨਾਂ ਨੂੰ ਪਤਾ ਨੀ ਜਿਸ ਧਰਤੀ ਤੇ ਥੱਲੇ, ਜਿਸ ਧਰਤੀ ਉੱਤੇ ਤੜਪਣਿਆ ਇਹਦੇ ਥੱਲੇ ਪਾਣੀ ਦਾ ਭੰਡਾਰ ਪਿਆ ਹੈ। ਕਹਿਣ ਲੱਗੇ ਪਿਆਸੇ ਬੰਦੇ ਕਿੱਥੇ ਤੜਪਦੇ? ਕਹਿਣ ਲੱਗੇ ਧਰਤੀ ਉੱਤੇ। ਹਜ਼ੂਰ ਕਹਿਣ ਲੱਗੇ ਜਿਸ ਧਰਤੀ ਤੇ ਪਿਆਸ ਨਾਲ ਤੜਪਦੇ ਨੇ ਉਸ ਧਰਤੀ ਵਿੱਚ ਪਾਣੀ ਹੈ, ਪਰ ਚੇਤੇ ਰੱਖੀ ਅੰਦਰ ਦਾ ਪਾਣੀ ਤਾਂ ਪ੍ਰਗਟ ਹੁੰਦਾ ਜੇ ਧਰਤੀ ਨੂੰ ਪਤਾ ਮਿਲੇ। ਹਜ਼ੂਰ ਨੇ ਕਿਹਾ ਧਰਤੀ ਪੱਤੀ ਦੀ ਹੈ, ਉਦਾਹਰਨ ਬੜੀ ਸੋਹਣੀ ਦਿੱਤੀ ਤੇ ਤੁਹਾਨੂੰ ਪਤਾ ਜਿਨ੍ਹਾਂ ਸੱਜਣਾਂ ਨੇ ਪਹਿਲਾਂ ਖੂਹ ਲੱਗਦੇ ਦੇਖੇ ਨੇ, ਪਹਿਲਾਂ ਮਿੱਟੀ ਪਤਣੀ, ਥੱਲੋਂ ਰੇਤਾ ਆ ਜਾਣਾ, ਕਿਤੇ ਚੀਕਣੀ ਮਿੱਟੀ ਆ ਜਾਣੀ, ਕਿਤੇ ਕੰਕਰੀਟ ਆ ਜਾਣੀ, ਅਖੀਰ ਤੇ ਜਾ ਕੇ ਕਹਿੰਦੇ ਸਾਨੂੰ ਕੜ ਆ ਗਿਆ। ਕੜ ਦਾ ਮਤਲਬ ਕਿ ਪੱਥਰ ਦੀ ਤਰ੍ਹਾਂ ਪੀਦਾ, ਤੇ ਇਹਦਾ ਭਾਵ ਸੀ ਹੁਣ ਕੜ ਟੁੱਟ ਗਿਆ ਨਾ ਤੇ ਥੱਲਿਓ ਪਾਣੀ ਜ਼ਰੂਰ ਨਿਕਲੇਗਾ। ਗੁਰੂ ਕੇ ਸਿੱਖੋ, ਹਜ਼ੂਰ ਨੇ ਕਿਹਾ, ਕਹਿਣ ਲੱਗੇ ਦੇ ਕੋਈ ਮਨ ਸੁੱਖ ਜਿਵੇਂ ਧਰਤੀ ਨੂੰ ਖੋਜੀਏ, ਮਿੱਟੀ ਚਿੱਕੜ ਕੰਕਰੀਟ ਰੇਤਾ ਬਾਹਰ ਨਿਕਲਦਾ, ਅਖੀਰ ਤੇ ਕੜ ਹੁੰਦਾ, ਕੜ ਟੁੱਟੇ ਤੇ ਨਿਰਮਲ ਪਾਣੀ ਆ ਜਾਂਦਾ। ਸੱਚ ਜਾਣੀ ਮਨ ਵੀ ਇਹ ਹੈ, ਸਿਮਰਨ ਕਰਦਿਆਂ ਪਹਿਲਾਂ ਮੋਹ ਦਾ ਚਿੱਕੜ ਬਾਹਰ ਨਿਕਲਦਾ, ਔਗਣਾਂ ਦੀ ਮਿੱਟੀ ਬਾਹਰ ਨਿਕਲਦੀ ਹੈ, ਚੰਗੇ ਮੰਦੇ ਸਿਤਮੰਦੀ ਕੰਕਰੀਟ ਬਾਹਰ ਨਿਕਲਦੇ ਨੇ, ਅਖੀਰ ਤੇ ਜਾ ਕੇ ਖੰਕਾਰ ਦਾ ਕੜ ਹੁੰਦਾ ਹੈ। ਕਹਿੰਦੇ ਜਿਸ ਬੰਦੇ ਨੇ ਬੰਦਗੀ ਕਰਕੇ ਖੰਕਾਰ ਦਾ ਕੜ ਤੋੜ ਲਿਆ, ਸੱਚ ਜਾਣੀ ਉਹਦੇ ਅੰਦਰ ਨਿਰਮਲ ਅੰਮ੍ਰਿਤ ਦੀ ਧਾਰਾ ਚੱਲ ਪੈਂਦੀ ਹੈ। ਤਾਂ ਅੰਦਰ ਹੀ ਸਾਹਿਬ ਕਿਰਪਾਲੂ ਜੀ ਨੇ ਜੋ ਦਰਸ਼ਨ ਕਹਿ, ਇਹ ਗਿਆਨ ਕੇਵਲ ਗੁਰੂ ਦੇ ਸਕਦਾ ਹੈ। ਅੰਦਰ ਨੂੰ ਖੋਜਣ ਦੀ ਗੱਲ ਕੇਵਲ ਗੁਰੂ ਜੀ ਸਮਝਾਉਂਦੇ ਨੇ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਮਨ ਸੁੱਖ ਨੂੰ ਅੰਦਰ ਦੀ ਖੋਜਣ ਦੀ ਜਾਤ ਦਾ ਦਾਤ ਮਿਲ ਗਈ। ਤਾਂ ਸਾਹਿਬ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼ ਕਿਉਂ ਖੋਜੀਏ? ਕਬੀਰ ਜੀ ਕਹਿੰਦੇ ਇਸ ਕਰਕੇ ਖੋਜੀਦਾ ਹੈ, ਲੋਕ ਬਾਹਰ ਨੂੰ ਭੱਜਦੇ ਨੇ ਪਰ ਗੁਰਮਤ ਕਹਿੰਦੀ ਹੈ, ਕੋਈ ਕਹਿ ਰਿਹਾ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲੈ ਮੁਕਾਮਾ, ਦਿਲ ਕਿਉਂ ਖੋਜਣਾ ਹੈ? ਕਹਿਣ ਲੱਗੇ ਪਿਆਰੇ ਬਾਹਰ ਨਾ ਭੱਜੀ, ਇਸ ਨੂੰ ਆਪਣੇ ਅੰਦਰ ਤੱਕ। ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲੈ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹ ਹੀ ਠੌਰ ਮੁਕਾਮਾ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਦਿਲ ਅਗਰ ਤਾਂ ਨਾ ਬਵੱਧ ਅੰਦਰ ਕਨਾਰ ਸੀ ਯਾਰ ਹੱਥ, ਚਸ਼ਮ ਗਰ ਬੀਨਾ ਬਵੱਦ ਹਰ ਤਰਫ ਦੀਦਾਰ ਹੱਸ। ਬੁੱਲੇ ਨੇ ਇੱਕ ਗੱਲ ਕਹੀ, ਕਹਿਣ ਲੱਗਾ ਬੁੱਲਿਆ ਇਹ ਕਦੀ ਭੁੱਲੀ ਨਾ ਕਿ ਉਹ ਸ਼ੌ ਤੇਰੇ ਤੋਂ ਦੂਰ ਨਹੀਂ। ਉਹਦੇ ਸ਼ਬਦ ਕਈ ਵਾਰੀ ਅਸੀਂ ਉਹਦੀਆਂ ਤੁਕਾਂ ਪੜ੍ਹਨੇ ਆ। ਕਹਿਣ ਲੱਗੇ ਕਿ ਦਿਲ ਸ਼ੌ ਦੇ ਦੂਜਾ ਕੱਖ ਨਹੀਂ, ਸ਼ੌ ਤੇਰੇ ਤੋਂ ਵੱਖ ਨਹੀਂ, ਪਰ ਨਾਲ ਕਿਆ ਤੇਰੇ ਕੋਲ ਵੇਖਣ ਵਾਲੀ ਅੱਖ ਨੇ, ਤੇਰੇ ਨੇਤਰ ਨੇ ਉਹਨੂੰ ਤੱਕਣ ਵਾਲੇ। ਹਜ਼ੂਰ ਨੇ ਕਿਹਾ ਜੇ ਤੂੰ ਪਾਣਾ ਬੰਦੇ ਖੋਜ ਦਿਨ ਹਰ ਰੋਜ਼ ਲੈ ਫਿਰ ਪਰੇਸ਼ਾਨੀ ਮਾਹੇ। ਖੋਜਣਾ ਕਿਵੇਂ ਨੇ ਜੀ? ਖੋਜਣ ਦਾ ਭਾਵ ਕੀ? ਕਦੀ ਬੰਦਾ ਆਪਣੇ ਆਪ ਨੂੰ ਪੜ੍ਹਨ ਦਾ ਯਤਨ ਕਰੇ। ਬਾਬਾ ਫਰੀਦ ਨੇ ਖੋਜਣ ਦੀ ਗੱਲ ਕਹੀ, ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ, ਆਪ ਨੇੜੇ ਗਿਰਵਾਣ ਮੈਂ ਸਿਰ ਨੀਵਾ, ਕਰ ਦੇਖ ਆਪਣੇ ਅੰਦਰ, ਆਪਣੇ ਅੰਦਰ ਨੂੰ ਖੋਜਣ ਦਾ ਯਤਨ ਕਰ। ਖੋਜਣ ਦਾ ਭਾਵ ਹੈ ਕਿ ਗੁਰੂ ਜੀ ਕੋਲੋਂ ਸ਼ਬਦ ਦੀ ਮੰਤਰ ਦੀ ਦਾਤ ਲੈ ਕੇ ਉਸ ਮੰਤਰ ਨੂੰ ਦਿਨ ਰਾਤ ਕਮਾਉਣਾ। ਖੋਜਣ ਦਾ ਭਾਵ ਹੈ ਆਪਣੇ ਅੰਦਰ ਗਿਰਵਾਣ ਦੀ ਝਾਤੀ ਮਾਰਨੀ, ਮੈਂ ਕਿੱਥੇ ਖਲੋਤਾ ਹੋਇਆ ਵਾ, ਇੰਨੀ ਉਮਰ ਲੰਘ ਗਈ ਮੈਂ ਕਿੰਨੀ ਕੁ ਕਮਾਈ ਕਰ ਸਕਿਆ ਵਾ। ਖੋਜਣ ਦਾ ਭਾਵ ਹੈ ਦੇਖਣਾ ਕਿ ਕੀ ਇੰਨੇ ਸਾਲਾਂ ਤੋਂ ਬਾਅਦ ਵੀ ਮੇਰੀ ਸੁਰਤ ਡਿੱਗੀ ਪਈ ਹੈ ਜਾਂ ਸੁਰਤ ਉੱਪਰ ਚੜ੍ਹਦੀ ਕਲਾ ਵੀ ਜਾਂਦੀ ਪਈ ਹੈ। ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੀ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਉਸ ਹਰੀ ਨੂੰ ਜਪ ਜਿਹੜਾ ਤੇਰੇ ਅੰਦਰ ਹੈ, ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ ਗੁਰ ਗਿਆਨ ਦਿਓ ਮਨ ਸਮਝਾ। ਗੁਰੂ ਜੀ ਨੇ ਗਿਆਨ ਦਿੱਤਾ ਤੇ ਕੱਲਾ ਗਿਆਨ ਨਹੀਂ, ਕਈ ਵਾਰੀ ਦਾਤਾ ਜੀ ਬਹੁਤ ਮਿਹਰ ਕਰਦੇ। ਮੈਂ ਕਹਿੰਦਾ ਵੀ ਜਿਹੜੀ ਕਮਾਈ ਤੂੰ ਆਪਣੀ ਮਤ ਨਾਲ ਕਈ ਯੁੱਗ ਕਰਕੇ ਕਰੇ ਤਾਂ ਉਹਦੀ ਪ੍ਰਾਪਤੀ ਨਾ ਹੋਵੇ, ਜੇ ਗੁਰੂ ਪ੍ਰਸਾਦ ਕਰਦਾ ਤੇ ਕਰੋੜਾਂ ਜਨਮਾਂ ਦੀ ਕਮਾਈ ਵਾਲੀ ਖੇਡ ਇੱਕ ਖਿੰਨ ਵਿੱਚ ਮੁਕਾ ਸਕਦੇ। ਅਸੀਂ ਪੜ੍ਹਦੇ ਹਾਂ ਸਾਧ ਕਾ ਸੰਗ ਨਹੀਂ ਕਿਛ ਕਾਲ, ਇਹਦਾ ਅਰਥ ਕੀ ਹੈ? ਕਹਿੰਦੇ ਜਿਹੜੀ ਕਮਾਈ ਉਹਦੀ ਹੋ ਚੁੱਕੀ ਹੈ, ਜਿਹੜੇ ਉਹਨੇ ਰਹਿਮਤਾਂ ਲਿਆਂਦੀਆਂ ਨੇ, ਜੇ ਤੂੰ ਉਹਨਾਂ ਰਹਿਮਤਾਂ ਨੂੰ ਸਿੱਧਾ ਰੱਬ ਦੇ ਘਰੋਂ ਪਾਉਣਾ ਚਾਹੇ ਤਾਂ ਕਈ ਜਨਮ ਲੱਗਣ ਤੇ ਸੱਚ ਜਾਣੀ ਗੁਰੂ ਦੇ ਕੋਲ ਬੈਠੇ ਆ, ਕਮਾਈ ਵਾਲੇ ਦੇ ਕੋਲ ਬੈਠੇ ਆ, ਉਨੀ ਘਾਲਣਾ ਨੀ ਘਾਲਣੀ ਪੈਂਦੀ ਜਿੰਨੀ ਰਹਿਮਤ ਮਿਲ ਜਾਂਦੀ ਹੈ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਕਿ ਰੱਬ ਦੀ ਦਾਤ ਗੁਰੂ ਕੋਲ ਮਿਲੀ ਤਾਂ ਹੀ ਕਿਹਾ ਹੱਥ ਮਜਾ ਹੂੰ ਮੈਂ ਮਾਨਕ ਲੱਦਾ, ਤੇ ਦਰ ਤੇ ਮੈਂ ਹਿਰਦੇ ਵਿੱਚੋਂ ਮਾਨਕ ਕੀਮਤੀ ਮੋਤੀ ਵਾ ਲੱਭ ਲਿਆ। ਹੱਥ ਮਜਾਉਂ ਮੈਂ ਮਾਨਕ ਲੱਦਾ, ਕਿਵੇਂ ਲੱਦਾ ਜੀ ਕਿਵੇਂ ਲੱਭਾ? ਕਹਿਣ ਲੱਗਾ ਮੁੱਲ ਨਾ ਕਿਦਾ, ਕਹਿਣ ਮੈਂ ਕੀਮਤੀ ਨੀ ਲਿਆ, ਇਹਦੀ ਮੁੱਲ ਨੀ ਤਾਰਿਆ, ਮੁੱਲ ਨਾ ਕਿਦਾ ਮੈਂ ਤੂੰ ਸਤਿਗੁਰ ਦਿੱਤਾ। ਕਹਿੰਦੇ ਮੁੱਲ ਨੀ ਮਿਲਦਾ, ਗੁਰੂ ਨੇ ਤਰੁੱਠ ਕੇ ਦੇ ਦਿੱਤਾ। ਹਜ਼ੂਰ ਕਹਿਣ ਲੱਗੇ ਮੁੱਲ ਨਾ ਕਿਦਾ ਮੈਂ ਤੂੰ ਸਤਿਗੁਰ ਦਿੱਤਾ, ਧੂਣ ਵਿਝਾਈ ਖੀਆ ਫਿੱਤਾ ਜਨਮ ਪਦਾਰਥ ਨਾਨਕ ਦਿੱਤਾ। ਤਾਂ ਹੀ ਗੁਰੂ ਰਾਮਦਾਸ ਜੀ ਨੇ ਕਿਹਾ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਕ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥ। ਗੁਰੂ ਨੇ ਨਾਮ ਦਿੱਤਾ, ਕਹਿਣ ਲੱਗੇ ਹਰ ਹਰ ਕਿਰਪਾਲ ਕਿਰਪਾ ਪ੍ਰਵਧਾਰੀ ਗੁਰ ਗਿਆਨ ਦਿਓ ਮਨ ਸਮਝਾ। ਦਿਓ ਪਾਠ ਹੈ ਪੂਰਾ ਖੁੱਲ੍ਹਾ, ਦਿਓ ਸਾਹਿਬ ਨੇ ਅਗਰ ਆਰੰਭ ਵਿੱਚ ਬਚਨ ਕੀਤਾ, ਜਿਨ੍ਹਾਂ ਹਰ ਹਿਰਦੈ ਨਾਮ ਨਾਲ ਵਸਿਓ, ਜਿਸ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਜਿਨ੍ਹਾਂ ਹਰ ਹਿਰਦੈ ਨਾਮ ਨਾਲ ਵਸਿਓ, ਤਿੰਨ ਮਾਤ ਕੀਜੈ ਹਰ ਬਾਂਝਾ। ਮਾਂਝਾ ਦਾ ਅਰਥ ਆਪ ਸਮਝਦੇ ਬਾਂਝ ਰਹਿਣਾ, ਬਾਂਝ ਦਾ ਅਰਥ ਹੁੰਦਾ ਸੰਤਾਨ ਨੂੰ ਜਨਮ ਨਾ ਦੇਣਾ। ਹੇ ਮੇਰੇ ਮਾਲਕਾ, ਜਿਨ੍ਹਾਂ ਬੰਦਿਆਂ ਨੇ ਇੰਨੀਆਂ ਸਹੂਲਤਾਂ ਲੈ ਕੇ ਤੇਰੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਤੂੰ ਮੇਰ ਕਰ ਦੋ। ਸ਼ਬਦ ਮੇਰ ਹੀ ਹੈ। ਕਹਿਣ ਲੱਗੇ ਉਹਨਾਂ ਦੇ ਜਨਮ ਤੋਂ ਪਹਿਲਾਂ ਉਹਨਾਂ ਦੀ ਮਾਤ ਕਿਉਂ ਨਾ ਬਾਂਝ ਹੋਵੇ। ਸਾਹਿਬ ਕਹਿਣ ਲੱਗੇ ਤਿੰਨ ਮਾਤ ਕੀਜਾ ਹਰ ਬਾਂਝਾ, ਕਿਉਂ ਤਿੰਨ ਸੁਣੀ ਦੇ ਫਿਰਿਆ ਬਿਨ ਨਾਮ। ਉਹ ਨਾਮ ਤੋਂ ਬਿਨਾਂ ਉਹਨਾਂ ਦੀ ਦੇ ਸੁਣੀ, ਸੁਣੀ ਦਰ ਤੇ ਖਾਲੀ ਹੈ। ਉਹਨਾਂ ਦੀ ਦੇ ਅੰਦਰ ਪਰਮਾਤਮਾ ਦਾ ਨਾਮ ਨੀ, ਤੁਰੇ ਫਿਰਦੇ ਨੇ। ਤਿੰਨ ਸੁਣੀ ਦੇ ਫਿਰਿਆ ਬਿਨ ਨਾਮ ਹੈ, ਕੋਈ ਖੱਪ ਖੱਪ ਮੂਵੇ ਕਵਾਈਆ, ਕੁਝ ਕੁਰੁਝ ਕੇ ਦੁਖੀ ਹੋ ਕੇ ਐਵੇਂ ਸੜੀ ਜਾਣਾ। ਮੇਰੇ ਸਾਹਿਬ ਕਿਵੇਂ ਅੰਦਰ ਦੁਖੀ ਹੋ ਗਏ। ਦੇਖੋ ਕਦੀ ਰੱਬ ਦੇ ਪਿਆਰੇ ਨੂੰ ਮਿਲੀਏ ਨਾ। ਮੈਂ ਕਹਿੰਦਾ ਸਤਿਗੁਰੂ, ਜੋ ਅਸੀਂ ਕਹਿੰਦੇ ਹਾਂ ਕਿਤੇ ਜ਼ਿੰਦਗੀ ਚ ਥੋੜੀ ਜੀ ਤੂੰ ਮਿਹਰ ਕਰਕੇ ਬਖਸ਼ ਦੇ, ਬੰਦਗੀ ਕਰਨ ਵਾਲੇ ਨੂੰ ਮਿਲੀਏ। ਵੈਸੇ ਤੇ ਆਉਣਾ ਹੈ ਅਰਦਾਸ ਵਿੱਚ ਕਿ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੈ। ਜਦੋਂ ਕਿਤੇ ਬੰਦਗੀ ਵਾਲੇ ਨੂੰ ਮਿਲੀਏ ਤੇ ਉਹਨੂੰ ਮਿਲ ਕੇ ਰੱਬ ਮਿੱਠਾ ਲੱਗਣ ਲੱਗ ਪੈਂਦਾ। ਸਾਧ ਕੇ ਸੰਗ ਲੱਗਾ ਪ੍ਰਭ ਮਿੱਠਾ, ਉਹ ਨਹੀਂ ਮਿੱਠਾ ਲੱਗਦਾ। ਹੁਣ ਸਾਧ ਕੇ ਸੰਗ ਕਿਵੇਂ ਮਿੱਠਾ ਲੱਗਣ ਲੱਗ ਪਿਆ ਜੀ? ਇਹਦਾ ਉੱਤਰ ਬੜਾ ਸੋਹਣਾ ਦਿੱਤਾ ਤੁਲਸੀ ਨੇ। ਇੱਕ ਅਰਜ਼ ਮੈਂ ਕਰ ਦੇਣੀ ਇਸ ਸੰਬੰਧੀ ਵੀ ਰੱਬ ਇਹਦੇ ਨਾਲ ਕਿਉਂ ਮਿੱਠਾ ਲੱਗਦਾ। ਤੁਲਸੀ ਦਾ ਇੱਕ ਦੋਹਰਾ ਹੁੰਦਾ, ਮੋਰੋ ਮਨ ਪ੍ਰਭ ਅਸ ਵਿਸਵਾਸਾਂ, ਰਾਮ ਤੇ ਅਦਕ ਰਾਮ ਕਰ ਵਾਸਾਂ, ਰਾਮ ਸਿੰਧੂ ਗਣ ਸੱਜਣ ਧੀਰਾ, ਹਾਰ ਕਰ ਜਨ ਸੰਤ ਸਮੀਰਾ। ਇਹਦੇ ਅਰਥ ਕੀ ਨੇ ਕਿ ਰੱਬ ਕਿਵੇਂ ਮਿੱਠਾ ਲੱਗਣ ਲੱਗ ਪੈਂਦਾ? ਸਾਧ ਦਾ ਸੰਗ ਕੀਤਿਆ, ਗੁਰੂ ਦੇ ਕੋਲ ਬੈਠਿਆ ਮਿੱਠਾ ਲੱਗਦਾ। ਉੱਥੇ ਤੁਲਸੀ ਜੀ ਨੇ ਗੱਲ ਕਹੀ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਜੇ ਕੋਈ ਸਿੱਧਾ ਜਾ ਕੇ ਪੀਣ ਦਾ ਯਤਨ ਕਰੇ ਤੇ ਸਮੁੰਦਰ ਦਾ ਪਾਣੀ ਮਿੱਠਾ ਨਹੀਂ, ਅਸੀਂ ਕਿਉਂ ਸੰਗਤ ਕਰਨੇ ਆ ਜੀ? ਕੱਲ ਜਦੋਂ ਸੁਖਮਨੀ ਦਾ ਪਾਠ ਕਰ ਗਿਆ ਤੋਖਾਈ, ਕਿੰਨੀ ਦੇਰ ਤੱਕ ਮਨ ਰੋਕਿਆ ਮਨਾ? ਕੈਸੇ ਕਮਾਲ ਦੇ ਬਚਨ ਕੀਤੇ ਮੇਰੇ ਗੁਰੂ ਅਰਜਨ ਸਾਹਿਬ ਨੇ। ਕਹਿੰਦੇ ਸਾਧ ਦੀ ਸੰਗਤ ਕੀਤਿਆਂ ਰੱਬ ਮਿੱਠਾ ਲੱਗਣ ਲੱਗ ਪੈਂਦਾ, ਇਹਦਾ ਮਤਲਬ ਪਹਿਲਾਂ ਬੰਦੇ ਨੂੰ ਮਿੱਠਾ ਨਹੀਂ ਲੱਗਦਾ। ਉਸ ਵੇਲੇ ਤੁਲਸੀ ਦਾ ਗਿਆ ਖਾਲ ਆ ਗਿਆ, ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਸਿੱਧਾ ਪੀਆਂਗਾ ਉਹ ਖਾਰਾ ਹੈ, ਪੀ ਕੇ ਦੇਖੋ ਖਾ, ਉਹਦੇ ਵਿੱਚ ਮਿਠਾਸ ਨਹੀਂ। ਉਹਦੇ ਨਾਲ ਜ਼ਮੀਨ ਤੇ ਕੋਈ ਜ਼ਮੀਨ ਤੇ ਫਸਲ ਪੈਦਾ ਕਰਨੀ ਹੋਵੇ ਤੇ ਉਹ ਫਸਲ ਵੀ ਪੈਦਾ ਹੋਵੇਗੀ। ਉਹ ਪਾਣੀ ਖਾਰਾ ਮਿੱਠਾ ਨਹੀਂ, ਪਰ ਜਦੋਂ ਉਸ ਪਾਣੀ ਨੇ ਸਮੁੰਦਰ ਵਿੱਚੋਂ ਉੱਡਣਾ ਹੈ, ਪਰਮਾਤਮਾ ਤੂੰ ਕਿਉਂ ਜੀ ਬੇਅੰਤ ਖੇਡ ਵਰਤਾਨਾ? ਕਿਉਂ ਰੱਬ ਦੀ ਬੰਦਗੀ ਕਰਨ ਵਾਲੇ ਕੋ ਰੱਬ ਮਿੱਠਾ ਲੱਗਦਾ? ਕਹਿਣ ਲੱਗੇ ਕਿ ਸਮੁੰਦਰ ਦਾ ਪਾਣੀ ਸਮੁੰਦਰ ਤੋਂ ਉੱਡਿਆ, ਬੱਦਲ ਲੈ ਕੇ ਪਾਣੀ ਨੂੰ ਗਏ, ਰਸਤੇ ਵਿੱਚ ਕੋਈ ਵੀ ਫੈਕਟਰੀ ਕੋਈ ਪਲਾਂਟ ਨਹੀਂ ਕਿ ਜਿਹਨੇ ਖਾਰੇ ਪਾਣੀ ਨੂੰ ਮਿੱਠਾ ਕਰ ਦੇਣਾ। ਪਤਾ ਨਹੀਂ ਤੂੰ ਕਿਉਂ ਜੀ ਖੇਡ ਵਰਤਾਨਾ ਕਿ ਸਮੁੰਦਰ ਤੋਂ ਪਾਣੀ ਉੱਡਦਾ, ਉੱਡਦਿਆਂ ਖਾਰਾ ਸੀ, ਜਦੋਂ ਪਹਾੜ ਤੇ ਜਾ ਕੇ ਬੱਦਲ ਬਣ ਕੇ ਵਰਸਿਆ ਇੱਕੋ ਦਾ ਮਿੱਠਾ ਹੋ ਗਿਆ, ਜਿਹਨੇ ਪੀਤਾ ਉਹਦੀ ਪਿਆਸ ਬੁਝ ਗਈ, ਪਾਣੀ ਹੋਈ। ਕਹਿਣ ਲੱਗੇ ਪਰਮਾਤਮਾ ਤੇਰੇ ਤੱਕ ਸਿੱਧਾ ਜਾਣਾ, ਸਮੁੰਦਰ ਨੂੰ ਹੱਥ ਪਾਣਾ। ਪਰ ਕਹਿਣ ਲੱਗੇ ਜਿਹੜੇ ਸੰਤ ਨੇ ਨਾ ਬੰਦਗੀ ਕਰਨ ਵਾਲੇ, ਉਹ ਬੱਦਲ ਨੇ। ਲੋਕ ਕਹਿੰਦੇ ਨੇ ਰੱਬ ਕੌੜਾ ਲੱਗਦਾ, ਸਿਮਰਨ ਦਾ ਸਵਾਦ ਨਹੀਂ, ਉਹ ਇੰਨੀ ਮੇਰ ਕਰਦੇ ਨੇ ਜੁਗਤੀ ਨਾਲ ਉਸੇ ਨਾਮ ਨੂੰ, ਬੱਦਲ ਦੀ ਤਰ੍ਹਾਂ ਮਿੱਠਾ ਬਣ ਕੇ ਜਦੋਂ ਵਰਸਾਉਂਦੇ ਨੇ, ਜਿਹੜਾ ਪਿੰਡਾ ਉਹਦੇ ਅੰਦਰ ਦੀ ਪਿਆਸ ਹੋ ਜਾਂਦੀ। ਜਿਵੇਂ ਬੱਦਲ ਸਮੁੰਦਰ ਦੇ ਪਾਣੀ ਨੂੰ ਮਿਠਾਸ ਦਿੰਦਾ, ਸੱਚ ਜਾਣੋ ਸਾਧੂ ਦੀ ਸੰਗਤ ਕੀਤਿਆਂ ਰੱਬ ਇਸੇ ਤਰ੍ਹਾਂ ਮਿੱਠਾ ਲੱਗਣ ਲੱਗ ਪੈਂਦਾ। ਸਾਹਿਬ ਕਹਿੰਦੇ ਪਰ ਜਿਹਦੇ ਅੰਦਰ ਨਾਮ ਨਹੀਂ ਉਹਦੀ ਹਾਲਤ ਕੀ? ਤਿੰਨ ਸੁਣੀ ਦੇ ਫਿਰਿਆ ਬਿਨ ਨਾਮ ਹੈ, ਕੋਈ ਖੱਪ ਖੱਪ ਮੂਵੇ ਕਾਂਝਾ, ਕੁਝ ਕੇ ਦੁਖੀ ਹੋ ਕੇ ਚਿੰਤਾ ਤੁਰ ਹੋਏ, ਮੱਥੇ ਦੀ ਤਿਉੜੀ ਨੀ ਲਾਤੀ, ਅੱਗ ਨਿਕਲਦੀ ਮੂੰਹ ਵਿੱਚੋਂ ਅੱਖਾਂ ਵਿੱਚੋਂ, ਕਿਉਂਕਿ ਟਿਕਾ ਦੇ। ਹਜ਼ੂਰ ਨੇ ਅੱਗੇ ਫਿਰ ਮੇਰ ਕੀਤੀ, ਕਹਿਣ ਲੱਗੇ ਪਿਆਰਿਓ, ਹਰ ਕੀਰਤ ਹਰੀ ਦੀ ਕੀਰਤੀ, ਹਰੀ ਦੀ ਸ਼ਿਵ ਸਲਾਹ, ਕਲਯੁਗ ਪਦ ਉੱਤਮ, ਇਸ ਕਲਯੁਗ ਵਿੱਚ ਜੇ ਸਭ ਤੋਂ ਉੱਤਮ ਪਦਵੀ ਹੈ ਉਹ ਪਰਮਾਤਮਾ ਦਾ ਕੀਰਤੀ ਹੈ। ਇਹਦੋਂ ਵੱਡੀ ਕੋਈ ਪਦਵੀ ਨਹੀਂ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਹਰ ਕੀਰਤ ਕਲਯੁਗ ਪਦ ਉੱਤਮ, ਹਰ ਪਾਈ ਹੈ ਸਤਿਗੁਰ ਮਾਝਾ। ਇਹ ਜਿਹੜੀ ਦਾਤ ਹੈ ਪੂਰੇ ਸਤਿਗੁਰੂ ਦੇ ਕੋਲੋਂ ਮਿਲਦੀ ਹੈ। ਸਾਹਿਬ ਕਹਿਣ ਲੱਗੇ ਸੌ ਬਲਿਹਾਰੀ ਸਤਿਗੁਰ ਆਪਣੇ ਆਪਣੇ ਸਤਿਗੁਰੂ ਤੋਂ ਮੈਂ ਕੁਰਬਾਨ ਜਾਣਾ, ਕਿਉਂ ਜਿਨ ਗੁਪਤ ਨਾਮ ਪ੍ਰਗਾਜਾ। ਪ੍ਰਗਾਜਾ ਦਾ ਅਰਥ ਹੁੰਦਾ ਪ੍ਰਗਟ ਕਰਨਾ, ਗੁਪਤ ਦਾ ਅਰਥ ਜਿਹੜਾ ਹੈ ਤੇ ਸਹੀ ਪਰ ਦਿਸਦਾ ਨਹੀਂ। ਆਪਣੇ ਗੁਰੂ ਤੋਂ ਕੁਰਬਾਨ ਜਾਣਾ ਵਾ ਜਿਹਨੇ ਮੇਰੇ ਅੰਦਰੋਂ ਗੁਪਤ ਨਾਮ ਪ੍ਰਗਟ ਕਰ ਦਿੱਤਾ। ਨਾਮ ਅੰਦਰ ਪਿਆ ਹੈ, ਨਾਮ ਤੋਂ ਬਿਨਾਂ ਕੋਈ ਵੀ ਥਾਂ ਨਹੀਂ। ਜਿਨ ਗੁਪਤ ਨਾਮ ਪ੍ਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ, ਕਿਹੜੇ ਵਧਿਆ ਭਾਗਾਂ ਵਾਲੇ ਲੋਕ ਨੇ ਜਿਨ੍ਹਾਂ ਨੇ ਗੁਰੂ ਸਾਧੂ ਦੇ ਦਰਸ਼ਨ ਕੀਤੇ। ਸਭ ਕਿਲਵਿਖ ਗਏ ਗਵਾਜਾ, ਉਹਨਾਂ ਦੇ ਜਿੰਨੇ ਵੀ ਕਿਲਵਿਖ ਸਨ ਪਾਪ ਸਨ ਉਹ ਸਾਰੇ ਚਲੇ ਗਏ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਸਤਿਗੁਰ ਸ਼ਾਹ ਮਿਲਿਆ ਜਿਹੜਾ ਸਭ ਤੋਂ ਵੱਡਾ ਸ਼ਾਹ, ਉਦੋਂ ਵੱਡਾ ਕੋਈ ਸ਼ਾਹ ਨਹੀਂ। ਤੇ ਉਹ ਸ਼ਾਹ ਦੀ ਖੇਡ ਵੀ ਬੜੀ ਵੱਖਰੀ ਹੈ। ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਦੇ ਤਾਂ ਸਾਰੇ ਹਾਂ ਕਿ ਸੱਜਣ ਸੱਚਾ ਪਾਤ ਸ਼ਾਹ ਸਿਰ ਸ਼ਾਹ ਦੈ ਸ਼ਾਹ ਪੜ੍ਹਨੇ ਆ। ਉਹ ਸ਼ਾਹ ਕਿਉਂ ਵੇ ਸ਼ਾਹ ਦਾ ਸ਼ਾਹ ਜੀ, ਉਹ ਪਾਤਸ਼ਾਹ ਦਾ ਪਾਤਸ਼ਾਹ ਕਿਉਂ ਵੇ? ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦਾ ਸ਼ਾਹ ਦੁਕਾਨ ਤੇ ਖੱਤੀ ਤੇ ਬੈਠਾ ਹੋਵੇ ਨਾ। ਦੇਖੋ ਜੀ ਸ਼ਬਦ ਵਰਤਣੇ ਪੈ ਉਹ ਪੁਰਾਤਨ, ਉਹਨੇ ਤੇ ਚਲੋ ਸਟੋਰ ਨੇ, ਸਟੋਰ ਦਾ ਮਾਲਕ ਬੈਠਾ ਹੋਵੇ, ਉਹਦੇ ਬੰਦੇ ਅੱਗੇ ਬੈਠੇ, ਉਹਦੇ ਕਰਿੰਦੇ ਬੈਠੇ ਹੋਣ। ਕਹਿਣ ਲੱਗੇ ਦੁਕਾਨ ਤੇ ਬੈਠਾ ਹੋਵੇ ਸ਼ਾਹ, ਉਹਦੇ ਕੋਲ ਜਾ ਕੇ ਕਹੀਏ ਵੀ ਪੈਸਾ ਮੇਰੇ ਕੋਈ ਨੀ, ਮੇਰੇ ਕੋਲ ਖੋਟ ਹੈ, ਮੇਰੇ ਕੋਲ ਨਕਲੀ ਡਾਲਰ ਨੇ, ਮੇਰੇ ਕੋਲ ਖੋਟੇ ਰੁਪਈਏ ਨੇ। ਤੇ ਚੇਤੇ ਰੱਖਿਓ ਚੀਜ਼ ਤਾਂ ਕੀ ਮਿਲਣੀ, ਅਗਲੇ ਚੁੱਕ ਕੇ ਅੰਦਰ ਸਕਾਣਗੇ ਵੀ ਇਹ ਬੰਦਾ 420 ਹੈ, ਠੱਗੀ ਮਾਰਨ ਆਇਆ। ਫਰਾਡ ਦੇ ਦੋਸ਼ ਚ ਬੰਦੇ ਨੂੰ ਕੈਦ ਵੀ ਹੋ ਸਕਦੀ। ਦੁਨੀਆਂ ਦੇ ਸ਼ਾਹ ਚੁੱਕ ਕੇ ਅੰਦਰ ਕੈਦ ਖਾਨੇ ਵੀ ਸੱਟਣਗੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਬਚਨ ਕਿਹਾ, ਭਾਈ ਗੁਰਦਾਸ ਹੋਣਾ ਨੇ ਇਹਦੀ ਵਿਆਖਿਆ ਕੀਤੀ, ਉਹ ਸ਼ਾਹ ਦਾ ਸ਼ਾਹ ਕਿਉਂ ਹੈ? ਕਹਿਣ ਲੱਗੇ ਦੁਨੀਆਂ ਦੇ ਸ਼ਾਹ ਕੋਲ ਖੋਟਾ ਬੰਦਾ ਚੜੇ ਦੁਕਾਨ ਤੇ ਧੱਕੇ ਮਾਰ ਕੇ ਅੰਦਰ ਕਰਾ ਦਿੰਦੇ ਵੇ। ਕਹਿੰਦੇ ਗੁਰੂ ਉਹ ਸ਼ਾਹ ਹੈ, ਅਸੀਂ ਔਗਣਾ ਨਾਲ ਭਰੇ ਜਾਂਦੇ ਹਾਂ। ਕਹਿੰਦਾ ਕੋਈ ਨੀ, ਲਿਆ ਖੋਟ ਮੈਨੂੰ ਦੇ, ਮੈਂ ਇਹਦੇ ਬਦਲੇ ਤੈਨੂੰ ਸੱਚਾਈ ਦੇ ਦੇਣਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਸੌਦਾ ਇੱਕ ਤਹੱਤ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਬਚਣਾ ਦਾ ਸੂਰਾ। ਔਗਣ ਲੈ, ਔਗਣਾ ਨੂੰ ਲੈ ਲੈਂਦੇ ਨੇ, ਗੁਣ ਵਿਕਣਾ ਗੁਣ ਬਦਲੇ ਉਹਦੇ ਦੇ ਦਿੰਦੇ ਨੇ, ਬਚਣਾ ਦਾ ਸੂਰਾ। ਤੇ ਜਿਹੜਾ ਬਚਨ ਕਰ ਦਿੱਤਾ ਗੁਰੂ ਸੂਰਮਾ ਨੂੰ ਨਿਭਾਉਂਦਾ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰ ਸ਼ਾਹ ਪਾਇਆ ਅਗਲੀ ਟੋਕੇ ਵੱਧ ਦਾਣਾ, ਇੱਥੇ ਭਾਵੇਂ ਅਖਰੇ ਨੇ ਗੱਬੇ ਨੂੰ ਕੰਨਾ ਤੇ ਨਾਣੇ ਨੂੰ ਕੰਨਾ, ਨੰਨੇ ਨੂੰ ਕੰਨਾ ਨੇ, ਦਾਣਾ ਨਹੀਂ ਦਾਣਾ। ਪਰ ਇਹਦੇ ਅਰਥ ਅਸੀਂ ਕਰਾਂਗੇ ਦਾਣਾ ਸਿਆਣਾ ਜਿਹਨੂੰ ਸਾਰੀ ਸਮਝ ਹੈ। ਕਿਹਨੂੰ? ਸਤਿਗੁਰੂ ਸ਼ਾਹ ਮਿਲਿਆ ਜਿਹੜਾ ਅੱਟ ਦਾ ਦਾਣਾ, ਦਾਣਾ ਦਾਣਾ ਹੈ ਸਿਆਣਾ ਹੈ, ਹਰ ਕੀ ਬਹੁ ਗੁਣ ਸਾਂਝਾ। ਕਹਿੰਦੇ ਨੇ ਉਹਨੇ ਮਿਹਰ ਕਰ ਦਿੱਤੀ, ਸਾਡੀ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਵਾ ਦਿੱਤੀ, ਸਾਡਾ ਸ਼ੇਰ ਵਿੱਚ ਮਿਲਾ ਦਿੱਤਾ, ਸਾਨੂੰ ਉਹਦੇ ਨਾਲ ਸਾਂਝੀ ਬਣਾ ਦਿੱਤਾ, ਸਾਂਝੀ ਗੁਰ ਨਾਲ ਬਹਾ ਲਿਆ। ਹਜ਼ੂਰ ਕਹਿਣ ਲੱਗੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਜਿਨ੍ਹਾਂ ਉੱਤੇ ਜਗਤ ਦੇ ਜੀਵਨ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਹਰ ਉਰ ਧਾਰਿਓ ਮਨ ਮਾਝਾ, ਉਹਨਾਂ ਨੇ ਹਰੀ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲਿਆ ਹੈ। ਧਰਮ ਰਾਏ ਡਰ ਕਾਗਜ ਫਾਰੇ ਜਨ ਨਾਨਕ ਲੇਖਾ ਸਮਝਾ, ਧਰਮ ਰਾਜ ਨੇ ਆਪਣੇ ਦਰ ਤੇ ਆਏ ਹੋਏ ਐਸੇ ਜਿਨ੍ਹਾਂ ਨੇ ਗੁਪਤ ਨਾਮ ਪ੍ਰਗਾਜਾ ਹੈ, ਜਿਨ੍ਹਾਂ ਨੂੰ ਗੁਰ ਗਿਆਨ ਦਿਓ ਮਨ ਸਮਝਾ ਹੈ, ਜਿਨ੍ਹਾਂ ਨੂੰ ਕਿਰਪਾਲੂ ਨੇ ਮਿਹਰ ਕਰ ਦਿੱਤੀ। ਸਾਹਿਬ ਕਹਿਣ ਲੱਗੇ ਉਹਨਾਂ ਦੇ ਸਾਰੇ ਲੇਖੇ ਜੋਖੇ ਦੇ ਕਾਗਜ਼ ਧਰਮ ਰਾਜ ਨੇ ਫਾੜ ਦਿੱਤੇ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਪਰ ਲੇਖਾ ਤਾਂ ਸਮਝਾ ਗੁਰ ਗਿਆਨ ਦਿਓ ਮਨ ਸਮਝਾ। ਜਿਹਦਾ ਮਨ ਸਮਝ ਗਿਆ ਉਹਦੇ ਲੇਖੇ ਸਮਝੇ ਜਾਂਦੇ ਨੇ, ਤੇ ਜਿਹਦਾ ਮਨ ਨਹੀਂ ਸਮਝਿਆ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਧਰਮਰਾਜ ਅੱਗੇ ਕਿੱਥੇ ਵਹਿੰਦਾ ਪਿਆ। ਅੱਜ ਤਾਂ ਅਸੀਂ ਆਪਣੇ ਆਪ ਹੀ ਖੰਡਨ ਕਰਨ ਲੱਗ ਪਏ ਹਨ, ਅੱਗੇ ਲੇਖੇ ਕੋਈ ਨੀ ਜੀ, ਧਰਮਰਾਜ ਕੋਈ ਨੀ ਜੀ, ਜੋ ਕੁਝ ਹੈ ਦੁੱਖ ਸੁੱਖ ਤੇਰੇ, ਇਹ ਗੱਲ ਬਿਲਕੁਲ ਗਲਤ ਜੇ। ਐਵੇਂ ਭਰਮ ਪਾਲੀ ਜਾਈਏ, ਗੱਲ ਵੱਖਰੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਨਰਕ ਭੋਗ ਕੇ ਬੰਦਾ ਜਾਂਦਾ, ਜਿਹੜਾ ਬੰਦਾ ਸਾਰੀ ਜ਼ਿੰਦਗੀ ਠੱਗੀ ਮਾਰਦਾ ਉਹਦੀ ਮੌਤ ਬੜੀ ਚੰਗੀ ਹੁੰਦੀ, ਕਈ ਵਾਰੀ ਉਹ ਮਰਦਾ ਬੜੀ ਛੇਤੀ ਹੈ, ਤੇ ਕੀ ਉਹ ਫਿਰ ਦੁੱਖ ਭੋਗ ਗਿਆ ਇੱਥੇ? ਇਹਦਾ ਮਤਲਬ ਫਿਰ ਉਹਨੇ ਠੱਗੀ ਮਾਰੀ, ਉਹ ਸਵਰਗ ਭੋਗ ਕੇ ਗਿਆ? ਨਹੀਂ, ਇਸ ਬਚਨ ਨੂੰ ਕਦੀ ਭੁੱਲਿਓ ਨਾ, ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ। ਇੱਥੇ ਸ਼ਬਦ ਨਹੀਂ ਵਰਤਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਜੇ ਉੱਥੇ ਨਾ ਹੁੰਦਾ ਤੇ ਹਜ਼ੂਰ ਕਹਿਣਾ ਸੀ ਇੱਥੇ। ਅਸੀਂ ਕਿਵੇਂ ਕਹੀ ਜਾਂਦੇ ਹਾਂ ਇੱਥੇ ਸਭ ਕੁਝ ਜੀ, ਅੱਗੇ ਕੁਛ ਨਹੀਂ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਵਾਲਿਆ, ਉੱਥੇ ਦਾ ਅਰਥ ਕੀ ਹੈ? ਜੇ ਇੱਥੇ ਦੀ ਗੱਲ ਹੁੰਦੀ ਪਰ ਉੱਥੇ ਸ਼ਬਦ ਨਹੀਂ ਸੀ ਆਉਣਾ। ਨਾਨਕ ਜੀ ਉਪਾਏ ਕਹਿ ਲਿਖ ਨਾਵੈ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਨ ਵੱਖ ਕਦੇ ਜਜਮਾਲਿਆ, ਥਾਉ ਨਾ ਪਾਏ ਕੂੜ ਯਾਰ, ਮੂੰਹ ਕਾਲੇ ਦੋਜ਼ਕ, ਚਾਲਿਆ ਤੇਰੇ ਨਾਏ ਰੱਤੇ ਤੇ ਚਿਣ ਗਏ, ਧਰਮ ਰਾਏ ਦਰ ਕਾਗਜ਼ ਫਾਰੇ, ਤੇਰੇ ਨਾਏ ਰੱਤੇ ਉਹਨਾਂ ਦੇ, ਤੇਰੇ ਨਾਏ ਰੱਤੇ ਤੇ ਚਿਣ ਗਏ, ਹਾਰ ਗਏ ਤੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾਲਿਆ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਕੁੜ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਫਾਰੇ, ਜਨ ਨਾਨਕ ਲੇਖਾ ਸਮਝਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।